कराते वक्त तकरीबन $1,775 की बचत कर सकते हैं। राजा मदस्य 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
गेटवे शेवले लाया शेवले और जीएमसी पर एक लिमिटेड टाइम स्पेशल ऑफर। फॉल के लिए गियर अप हो जाइए। 2.7 लीटर टर्बो मैक्स इंजन वाले 2023 शेवी सिल्वराडो और जीएमसी सियरा पिकअप ट्रक्स पर फाइनेंसिंग ले सिर्फ 0.99% से। यही नहीं, एलिजिबल कॉस्को मेंबर्स के लिए सिलेक्ट मॉडल्स पर $750 बोनस। आज ही विजिट करें गेटवे शेवले ब्रैम्पटन। शेवी ब्यूइक जीएमसी डीलरशिप आपके बिल्कुल पास, एयरपोर्ट रोड एंड क्वीन स्ट्रीट पर। कॉल 9057917111।
ਮਿਸੀਸਾਗਾ ਦੇ ਸਭ ਤੋਂ ਸੋਹਣੇ 57 ਸਟੋਰੀ ਐਮਬੈਸੀਟੀ 6 ਟਾਵਰ ਵਿੱਚ ਕੌਂਡੋ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਕੇਅਰ 1 ਤੇ ਫਿਊਚਰ LRT ਟ੍ਰਾਂਜ਼ਿਟ ਦੇ ਬਿਲਕੁਲ ਨਾਲ, ਕਲੋਜ਼ਿੰਗ 2029 ਚ ਯਾਨੀ 6 ਸਾਲ ਬਾਅਦ। ਨਿੱਕੀਆਂ ਆਸਾਨ ਕਿਸ਼ਤਾਂ, ਥੋੜਾ ਜਿਹਾ ਡਿਪੋਜ਼ਿਟ, 5% 2023 ਚ, 5% 24 ਚ, 2.5% 2025 ਚ ਤੇ 2.5% 2026 ਚ। ਵਾਜਬ ਕੀਮਤਾਂ ਤੇ ਬਹੁਤ ਸਾਰੇ ਇਨਸੈਂਟਿਵ। ਪਲੈਟੀਨਮ ਪ੍ਰਾਈਸਿਸ ਤੇ ਆਪਣਾ ਯੂਨਿਟ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473 6473 3084 36।
ਦੋਸਤੋ, ਜੇ ਤੁਸੀਂ ਆਪਣਾ ਟਰੱਕ ਖਰੀਦਣਾ ਚਾਹੁੰਦੇ ਹੋ, ਟ੍ਰੇਲਰ ਖਰੀਦਣਾ ਚਾਹੁੰਦੇ ਹੋ, ਹੈਵੀ ਡਿਊਟੀ ਕੰਸਟਰਕਸ਼ਨ ਇਕਵਿਪਮੈਂਟ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਮੈਡੀਕਲ ਆਫਿਸ ਵਾਸਤੇ ਇਕਵਿਪਮੈਂਟ ਖਰੀਦਣਾ ਹੈ, ਤਾਂ ਉਹਦੇ ਵਾਸਤੇ ਪੈਸੇ ਧੇਲੇ ਦੀ ਲੋੜ ਹੋਵੇਗੀ, ਜਿਹਦਾ ਇੰਤਜ਼ਾਮ ਕਰਕੇ ਦੇਣਗੇ ਜੱਸੀ ਧਨੋਆ, ਜਿਨ੍ਹਾਂ ਦਾ ਪਿਛਲਾ ਲੰਬਾ ਤਜਰਬਾ ਹੈ। ਜੇ ਤੁਸੀਂ ਟਰਾਂਸਪੋਰਟ ਟਰੱਕ ਖਰੀਦ ਰਹੇ ਹੋ, ਟ੍ਰੇਲਰ, ਹੈਵੀ ਡਿਊਟੀ ਇਕਵਿਪਮੈਂਟ, ਮੈਡੀਕਲ ਆਫਿਸ ਇਕਵਿਪਮੈਂਟ, ਜੱਸੀ ਧਨੋਆ ਨਾਲ ਹੁਣੇ ਸੰਪਰਕ ਕਰੋ 416-368-1800 416-388-1800। ਜੱਸੀ ਧਨੋਆ। ਟਰੱਕ ਡਰਾਈਵਰ ਵੀਰ, ਜਿਹੜਾ ਧਿਆਨ ਨਾਲ ਨੋਟ ਕਰੋ ਕਿ ਸੀਪੀ ਵਾਹਨ ਦੇ ਬਿਲਕੁਲ ਲਾਗੇ ਰਦਰਫੋਰਡ ਅਤੇ 427 ਦੇ ਬਿਲਕੁਲ ਖੂੰਜੇ ਤੇ ਇੱਕ ਵੱਡਾ ਟਰੱਕ ਯਾਰਡ ਜਿਹੜਾ ਬਿਲਕੁਲ ਸਿਕਿਉਰਡ ਹੈ ਤੁਹਾਡੇ ਲਈ ਅਵੇਲੇਬਲ ਹੈ। 18 ਏਕੜ ਦੇ ਇਸ ਟਰੱਕ ਯਾਰਡ ਦੇ ਵਿੱਚ ਇੱਕ ਟਰੱਕ ਤੋਂ ਲੈ ਕੇ ਤੇ ਸੈਂਕੜੇ ਟਰੱਕਾਂ ਦੀ ਪਾਰਕਿੰਗ ਤੁਸੀਂ ਇੱਥੇ ਲੈ ਸਕਦੇ ਹੋ। ਕਿਸੇ ਕਿਸਮ ਦੀ ਜਾਣਕਾਰੀ ਲਈ ਬਿੱਲਾ ਰੰਧਾਵਾ ਨਾਲ 416-880-4068 ਜਾਂ ਫਿਰ ਜਿੰਦਰ ਬੁੱਟਰ ਨਾਲ 647-628-6100 ਤੇ ਸੰਪਰਕ ਕਰੋ। ਸੀਪੀ ਵਾਹਨ ਦੇ ਬਿਲਕੁਲ ਲਾਗੇ ਤੁਹਾਡੇ ਟਰੱਕਾਂ ਲਈ ਸਿਕਿਉਰਡ ਪਾਰਕਿੰਗ।
ਸਮੋਸੇ ਪਕਾਨੀਆਂ ਹੈ ਨੀ ਨਾ ਮੇਰੇ ਸਮੋਸਾ। समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416213-1165
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो इंश्योरेंस दे खेतर विच लम्मा तजर्बा रखदे हन राजपाल ब्राड आरआरएसपी या आरईएसपी करवानी है इनकम टैक्स प्लानिंग लई भी राजपाल ब्राड तुहाडी मदद कर सकदे हन
हेलो दिस इज राजपाल ब्राड चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਅੱਜ ਵੀਰਵਾਰ ਦਾ ਦਿਨ ਆ ਜੀ ਅਤੇ ਹਮੇਸ਼ਾ ਦੀ ਤਰ੍ਹਾਂ ਆਵਾਜ਼ ਦੇ ਜ਼ਰੀਏ ਆਪਣਾ ਸਾਥ ਰਹਿਣਾ ਆਲਮੋਸਟ ਇੱਕ ਘੰਟਾ ਵਿੱਚ ਦੀ 5-7 ਮਿੰਟ ਰਾਜਪਾਲ ਬਰਾੜ ਆਉਣਗੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਹ ਗੱਲਬਾਤ ਕਰਨਗੇ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣਾ ਜ਼ਰੂਰੀ ਹੁੰਦਾ ਪਰ ਪੈਸੇ ਨੂੰ ਸਾਂਭਣਾ ਉਸ ਤੋਂ ਵੀ ਜ਼ਰੂਰੀ ਹੁੰਦਾ ਇਹਦੇ ਬਾਰੇ ਉਹ ਗੱਲਬਾਤ ਕਰਦੇ ਨੇ ਉਹਨਾਂ ਦੀਆਂ ਗੱਲਾਂ ਵੀ ਸੁਣਨ ਵਾਲੀਆਂ ਹੁੰਦੀਆਂ ਦੋਸਤੋ ਅਤੇ ਵਿੱਚੋਂ ਦੀ ਸਪੋਂਸਰ ਦੇ ਸੁਨੇਹੇ ਹੁੰਦੇ ਉਹ ਤਾਂ ਜ਼ਰੂਰੀ ਸੁਣਨ ਵਾਲੇ ਹੁੰਦੇ ਨੇ ਅਤੇ ਜੇ ਕਿਤੇ ਕਿਸੇ ਸਪੋਂਸਰ ਦਾ ਨੰਬਰ ਭੁੱਲ ਜਾਓ ਨਾ ਤਾਂ ਫਿਰ ਮੈਨੂੰ ਕਾਲ ਕਰ ਲਿਆ ਕਰੋ 647-384-36 ਜਾਂ ਫਿਰ ਰਾਣਾ ਜੀ ਨੂੰ 905-915-84-84 'ਤੇ ਕਾਲ ਕਰ ਲਿਆ ਕਰੋ ਅੱਜ ਦੋਸਤੋ 28 ਸਤੰਬਰ ਆ 28 ਸਤੰਬਰ 1907 ਨੂੰ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਸੀ ਵੈਸੇ ਜਨਮਦਿਨ ਦੀ ਨਾ ਕੋਈ ਖਾਸੀ ਇੰਨੀ ਇੰਪੋਰਟੈਂਸ ਨਹੀਂ ਹੁੰਦੀ ਗੀ ਕਿਉਂਕਿ ਜਨਮ ਤੋਂ ਪਹਿਲਾਂ ਇਨਸਾਨ ਦੀ ਹੋਂਦ ਹੀ ਨਹੀਂ ਹੁੰਦੀ ਜਨਮ ਉਹਦੇ ਵੱਸ 'ਚ ਨਹੀਂ ਹੁੰਦਾ ਗਾ ਜਨਮ ਤੋਂ ਪਹਿਲਾਂ ਉਹਦੇ ਲਈ ਸਮਾਂ ਜਿਹੜਾ ਕਹਿ ਲਓ ਜ਼ੀਰੋ ਹੁੰਦਾ ਅਤੇ ਆਲਮੋਸਟ ਇੱਕੋ ਜਿਹੇ ਤਰੀਕੇ ਨਾਲ ਹੀ ਸਾਰੇ ਜਨਮ ਲੈਂਦੇ ਨੇ ਜਨਮ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਜਨਮਦਿਨ ਮਨਾਉਣ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੁੰਦੀ ਬੰਦੇ ਨੂੰ ਆਪਣੇ ਆਪ ਦਾ ਚਾਅ ਹੀ ਹੁੰਦਾ ਬਸ ਵੀ ਮੈਂ ਇਸ ਦੁਨੀਆਂ ਦੇ ਵਿੱਚ ਆਇਆ ਅਤੇ ਮਰਨ ਦੇ ਉਸ ਬੰਦੇ ਨੇ ਆਪਣਾ ਮਨਾਉਣਾ ਨਹੀਂ ਹੁੰਦਾ ਗਾ ਕਿਉਂਕਿ ਮਰਨ ਤੋਂ ਬਾਅਦ ਪਤਾ ਨਹੀਂ ਲੱਗਦਾ ਉਹਦੇ ਮਰਨ ਦਾ ਜਿਹੜਾ ਦਿਨ ਬਸ ਇੱਕ ਜਨਰੇਸ਼ਨ ਤੱਕ ਯਾਦ ਰਹਿੰਦਾ ਉਹਦੇ ਬੱਚਿਆਂ ਨੂੰ ਉਸ ਤੋਂ ਬਾਅਦ ਭੁੱਲ ਭੁਲਾ ਜਾਂਦੇ ਨੇ ਪਰ ਜਿਹੜੇ ਮਹਾਨ ਇਨਸਾਨ ਨੇ ਉਹਨਾਂ ਦੇ ਮਰਨ ਦਿਨ ਨੂੰ ਆਪਾਂ ਮਰਨ ਦਿਨ ਨਹੀਂ ਉਹਨਾਂ ਦੇ ਦੁਨੀਆਂ ਤੋਂ ਜਾਣ ਦੇ ਦਿਨ ਨੂੰ ਆਪਾਂ ਜਿਹੜੇ ਬੜੀ ਸ਼ਾਨ ਦੇ ਨਾਲ ਜਾਂਦੇ ਨੇ ਢੋਲ ਢਮੱਕੇ ਨਾਲ ਜਾਂਦੇ ਨੇ ਅਤੇ ਆਪਣੀ ਜਾਨ ਕੁਰਬਾਨ ਕਰਕੇ ਜਾਂਦੇ ਨੇ ਉਹਨਾਂ ਨੂੰ ਫਿਰ ਸ਼ਹੀਦੀ ਦਿਵਸ ਕਹਿੰਦੇ ਆਪਾਂ ਪਰ ਕਿਉਂਕਿ ਦਿਨ ਭਗਤ ਸਿੰਘ ਨਾਲ ਜੁੜ ਜਾਂਦਾ ਅਤੇ ਇਸ ਕਰਕੇ ਆਪਾਂ ਭਗਤ ਸਿੰਘ ਦੀ ਗੱਲ ਕਰਾਂਗੇ ਭਗਤ ਸਿੰਘ ਦੀਆਂ ਉਹ ਗੱਲਾਂ ਨਹੀਂ ਕਰਾਂਗੇ ਜਿਹੜੀਆਂ ਸਾਨੂੰ ਸਕੂਲਾਂ 'ਚ ਪੜ੍ਹਾਈਆਂ ਜਾਂਦੀਆਂ ਜਿਹੜੀਆਂ ਅਕਸਰ ਹੀ ਆਪਾਂ ਕਰਦੇ ਹਾਂ ਇੱਥੇ ਭਗਤ ਸਿੰਘ ਬਾਰੇ ਗੱਲ ਕਿਤੇ ਨਾ ਕਿਤੇ ਆਪਣੇ ਪ੍ਰੋਗਰਾਮਾਂ 'ਚ ਚੱਲਦੀ ਰਹਿੰਦੀ ਹੁੰਦੀ ਆ ਉਹਦੀਆਂ ਗੱਲਾਂ ਬਾਰੇ ਕੋਟੇਸ਼ਨਸ ਜਿਹੜਾ ਕੁਛ ਉਹਨੇ ਕਿਹਾ ਜਿਹੜਾ ਕੁਛ ਉਹਨੇ ਕੀਤਾ ਇਸ ਕਰਕੇ ਆਪਾਂ ਚਲੋ ਬਹਾਨੇ ਨਾਲ ਹੀ ਭਗਤ ਸਿੰਘ ਦੀਆਂ ਉਹਨਾਂ ਗੱਲਾਂ ਦੀਆਂ ਉਹਨਾਂ ਗੱਲਾਂ ਨੂੰ ਯਾਦ ਕਰਾਂਗੇ ਜਿਹੜੀਆਂ ਭਗਤ ਸਿੰਘ ਕਰਦਾ ਹੁੰਦਾ ਸੀ ਜਾਂ ਭਗਤ ਸਿੰਘ ਕਿਹੋ ਜਿਹਾ ਸੀ ਇਨਸਾਨ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਭਗਤ ਸਿੰਘ ਇਸ ਗੱਲ 'ਤੇ ਜ਼ੋਰ ਬਹੁਤ ਦਿੰਦਾ ਭਗਤ ਸਿੰਘ ਕਿਸੇ ਨੂੰ ਸਿੱਖਿਆ ਨਹੀਂ ਦਿੰਦਾ ਗਾ ਬਹੁਤੀ ਬਈ ਜੇ ਨਾਮ ਲੈ ਲਿਆ ਕਰੋ ਆਹ ਕਰ ਲਿਆ ਕਰੋ ਉਹ ਕਰ ਲਿਆ ਕਰੋ ਬੜਾ ਲਲਕਾਰ ਕੇ ਕਹਿੰਦਾ ਉਹ ਗੱਲਾਂ ਕਹਿੰਦਾ ਜਿਹੜੀਆਂ ਸਾਡੇ ਭਾਰਤੀ ਸੱਭਿਆਚਾਰ 'ਚ ਹੋਰ ਲੋਕਾਂ ਨੇ ਕਹੀਆਂ ਨਹੀਂ ਅਤੇ ਕਹਿਣ ਤੋਂ ਸ਼ਰਮਾਉਂਦੇ ਰਹੇ ਆ ਵੀ ਕਿਤੇ ਲੋਕ ਨਾ ਸਾਡੇ ਨਾਲ ਟੁੱਟ ਜਾਣ ਅਤੇ ਭਗਤ ਸਿੰਘ ਆਪਣੇ ਅਸੂਲਾਂ ਦੀ ਖਾਤਰ ਜ਼ਿੰਦਗੀ ਨੂੰ ਕੁਰਬਾਨ ਕਰ ਦਿੰਦਾ ਦੇਖੋ ਸੁਣਨ ਨੂੰ ਭਾਵੇਂ ਐਵੇਂ ਹੀ ਗੱਲਾਂ ਲੱਗਣ ਪਰ ਇਹਨਾਂ ਗੱਲਾਂ ਦੀ ਡੂੰਘਿਆਈ 'ਚ ਜਾ ਕੇ ਵੇਖੋਗੇ ਨਾ ਤੁਸੀਂ ਤੇ ਤੁਹਾਨੂੰ ਪਤਾ ਲੱਗੂਗਾ। ਦੇਖੋ 23 ਸਾਲ ਦਾ ਨੌਜਵਾਨ ਮੁੰਡਾ ਆਪਣੇ ਆਦਰਸ਼ ਦੀ ਖਾਤਰ ਕੁਰਬਾਨ ਹੋ ਜਾਏ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਇਗਨੋਰੈਂਟਲੀ ਨਹੀਂ, ਉਹ ਸਮੁੱਚਾ ਇੱਕ ਪ੍ਰੋਗਰਾਮ ਦਾ, ਸਮਾਜਵਾਦ ਦੇ ਪ੍ਰੋਗਰਾਮ ਦਾ, ਇਨਕਲਾਬ ਦੇ ਪ੍ਰੋਗਰਾਮ ਦਾ ਨਕਸ਼ਾ ਮੈਪ ਬਣਾ ਕੇ ਇਨਕਲਾਬ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਊਗੀ ਉਹਦੇ ਬਲੂ ਪ੍ਰਿੰਟਸ ਲੋਕਾਂ ਸਾਹਮਣੇ ਪੇਸ਼ ਕਰਕੇ ਆਪ ਉਹ ਦੇਸ਼ ਦੀ ਖਾਤਰ ਉਹ ਸ਼ਹੀਦ ਹੋ ਜਾਏ, ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ। ਦੇਖੋ ਭਗਤ ਸਿੰਘ ਕੀ ਕਹਿੰਦਾ, ਭਗਤ ਸਿੰਘ ਕਹਿੰਦਾ ਜਾਗੋ, ਉੱਠੋ, ਸਾਨੂੰ ਸੁੱਤਿਆਂ ਯੁੱਗ ਬੀਤ ਗਏ, ਦੇਸ਼ ਦਾ ਭਵਿੱਖ ਤੁਹਾਡੇ ਸਹਾਰੇ ਹੈ। ਜਾਗੋ, ਉੱਠੋ, ਸਾਨੂੰ ਸੁੱਤਿਆਂ ਯੁੱਗ ਬੀਤ ਗਏ, ਦੇਸ਼ ਦਾ ਭਵਿੱਖ ਤੁਹਾਡੇ ਸਹਾਰੇ ਹੈ। ਨੌਜਵਾਨਾਂ ਨੂੰ ਕਹਿੰਦਾ, ਹੁਣ ਕਹਿੰਦੇ ਤਾਂ ਸਾਰੇ ਹੀ ਆ ਇਹ, ਜਿਨ੍ਹਾਂ ਨੇ, ਜਿਹੜੇ ਕਹਿੰਦੇ ਅਸੀਂ ਭਗਤ ਸਿੰਘ ਦੇ ਚੇਲੇ ਹਾਂ, ਕਹਿੰਦੇ ਤਾਂ ਉਹ ਵੀ ਆ, ਪਰ ਉਹ ਓਨੀ ਦੇਰ ਤਾਂ ਹੀ ਕਹਿੰਦੇ ਆ ਜਿੰਨੀ ਦੇਰ ਤਾਂ ਹੀ ਗੱਦੀ ਉਹਨਾਂ ਦੇ ਥੱਲੇ ਨਹੀਂ ਆ ਜਾਂਦੀ। ਫਿਰ ਉਹ ਕਹਿੰਦੇ ਗੱਦੀਆਂ ਦੇ ਘੂਕ ਸੁੱਤੇ ਰਹੋ, ਜੇ ਸਾਨੂੰ ਕੋਈ ਜਗਾਉਣ ਦੀ ਵੀ ਕੋਸ਼ਿਸ਼ ਕਰੇ ਨਾ ਤਾਂ ਆਰਾਮ ਦੇ ਨਾਲ ਸੁੱਤੇ ਪਏ ਰਹੋ। ਇੱਕ ਨਾ ਨਾਟਕ ਆ ਭਾਜ ਗੁਰਸ਼ਰਨ ਸਿੰਘ ਦਾ, ਜੰਗੀ ਰਾਮ ਦੀ ਹਵੇਲੀ, ਜੇ ਕਿਸੇ ਨੇ ਦੇਖਿਆ ਹੋਵੇ ਨਾ, ਤਾਂ ਉਹ ਕਮਾਲ ਦਾ ਨਾਟਕ ਆ। ਘੂਕ ਸੁੱਤੇ ਪਏ ਹਾਕਮਾਂ ਦੀ ਗੱਲ ਕਰਦਾ ਉਹ। ਗੱਲ ਬੜੀ ਸਿੰਪਲ ਲੱਗਦੀ ਆ, ਪਰ ਡੂੰਘਾਈ ਦੇ ਵਿੱਚ ਜਾ ਕੇ ਜਦੋਂ ਤੁਸੀਂ ਵੇਖੋਗੇ ਤਾਂ ਹਰੇਕ ਬੰਦਾ ਆਪਣੇ ਲਈ ਜਿਉਂਦਾ, ਆਪਣੇ ਲਈ ਜਾਗਦਾ। ਭਗਤ ਸਿੰਘ ਕਹਿੰਦਾ ਵੀ ਦੇਸ਼ ਦਾ ਭਵਿੱਖ ਆ ਜਿਹੜਾ ਤੁਹਾਡੇ ਸਹਾਰੇ 'ਤੇ ਆ। ਅੱਛਾ, ਇੱਕ ਹੋਰ ਬਹੁਤ ਵੱਡੀ ਗੱਲ ਆ, ਬਹੁਤ ਹੀ ਵੱਡੀ ਗੱਲ। ਆਮ ਕਰਕੇ ਨਾ ਜਿਹੜੇ ਲੋਕ ਸੈਕਰੀਫਾਈਸ ਹੋ ਜਾਂਦੇ ਆ, ਜਿਹੜੇ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਗੱਲ ਕਰਦੇ ਆ, ਜਿਹੜੇ ਅਸੂਲਾਂ ਦੀ ਗੱਲ ਕਰਦੇ ਆ, ਸਾਡੇ ਲੋਕ ਉਹਨਾਂ ਨੂੰ ਕਹਿ ਦਿੰਦੇ ਲੈ ਜੀ ਫਿੱਕਾ ਜਿਹਾ, ਐਵੇਂ ਫੋਕੀਆਂ ਗੱਲਾਂ ਤਾਂ ਨਹੀਂ ਕਹਿੰਦੇ, ਲੋਕਾਂ ਨੂੰ ਪਤਾ ਹੁੰਦਾ, ਲੋਕ ਕਹਿੰਦੇ ਯਾਰ ਫਿੱਕਾ ਜਿਹਾ, ਬੋਰਿੰਗ ਜਿਹਾ, ਸਾਰਾ ਦਿਨ ਐਵੇਂ ਸਮਾਜ ਦੀ ਗੱਲ ਕਰਦਾ, ਸਾਰਾ ਦਿਨ ਬੰਦੂਕਾਂ ਦੀ ਗੱਲ ਕਰਦਾ। ਹਾਲਾਂਕਿ ਭਗਤ ਸਿੰਘ ਨੇ ਤਾਂ ਬੰਦੂਕਾਂ ਦੀ ਗੱਲ ਨਹੀਂ ਕੀਤੀ। ਹਾਂ, ਸਮਾਜ ਦੇ ਕਿਸੇ ਪੜਾਅ 'ਤੇ ਹੀ ਜਦੋਂ ਦੇਸ਼ ਦੇ ਆਤਮ ਸਨਮਾਨ ਨੂੰ, ਲੋਕਾਂ ਦੇ ਆਤਮ ਸਨਮਾਨ ਨੂੰ ਖਤਰਾ ਹੁੰਦਾ, ਉਦੋਂ ਕਿਸੇ ਖਾਸ ਹਾਲਤਾਂ 'ਚ ਸੈਲਫ ਡਿਫੈਂਸ, ਸੈਲਫ ਰਿਸਪੈਕਟ ਦੀ ਰਾਖੀ ਲਈ ਉਹ ਭਾਵੇਂ ਗੱਲ ਕਰਦਾ, ਪਰ ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ। ਉਹ ਨਹੀਂ ਗੱਲ ਕਰਦਾ ਹਥਿਆਰਾਂ ਦੀ, ਮਨੁੱਖੀ ਜ਼ਿੰਦਗੀ ਦੀ ਗੱਲ ਕਰਦਾ। ਤੁਸੀਂ ਆਲੇ ਦੁਆਲੇ ਪੰਜਾਬੀ ਸਮਾਜ ਦੇ ਵਿੱਚ ਨਾ ਲੜਾਈ ਝਗੜਾ ਚੱਕ ਦਿਓ ਜੀ, ਮਾਰ ਦਿਓ ਜੀ, ਆਹ ਕਰ ਦਿਓ, ਉਹ ਕਰ ਦਿਓ, ਇਹਦੀਆਂ ਗੱਲਾਂ ਸੁਣੋਗੇ, ਮਨੁੱਖੀ ਪਿਆਰ ਦੀਆਂ ਗੱਲਾਂ ਨਹੀਂ ਤੁਸੀਂ ਸੁਣੋਗੇ, ਬਹੁਤ ਘੱਟ। ਜ਼ਿੰਦਗੀ ਪ੍ਰਤੀ ਸਤਿਕਾਰ ਦੀਆਂ ਗੱਲਾਂ ਨਹੀਂ ਸੁਣੋਗੇ। ਇਹ ਗੱਲ ਨਾ ਡੋਮੀਨੇਟ ਕਰ ਜਾਂਦੀ ਹੈ, ਬੰਦਾ ਕਹਿੰਦਾ ਮੈਂ ਜ਼ਿੰਦਗੀ ਜਿਉਣੀ ਹੈ, ਮੈਂ ਅੜ ਕੇ ਜਿਉਣੀ ਆ, ਐਂ ਕਰਨਾ ਉਹ ਕਰਨਾ, ਜੇ ਕੋਈ ਅੜਦਾ ਤਾਂ ਝਾੜ ਦਿਓ ਉਹਨੂੰ, ਜੋੜੇ ਸੀ ਸੋ ਝੜੇ ਸੀ, ਜੋ ਖੰਘੇ ਸੀ ਜੋ ਟੰਗੇ ਸੀ, ਖੰਘੂਰਾ ਮਾਰ ਕੇ ਲੰਘੋ। ਅਤੇ ਜਦੋਂ ਜੱਟਾਂ ਦੀ ਗੱਲ ਚੱਲਦੀ ਹੈ ਇੱਥੇ, ਉਹ ਤਾਂ ਫਿਰ ਆਪਾਂ ਹਰ ਰੋਜ਼ ਹੀ ਕਰਦੇ ਹੁੰਦੇ ਹਾਂ, ਬਸ ਜੱਟ ਨਹੀਂ ਕਿਸੇ ਥੱਲੇ ਨਿਮਦਾ, ਜੱਟ ਜਾਣ ਦੀ ਪਰਵਾਹ ਨਹੀਂ ਕਰਦਾ, ਪੰਜਾਬੀ ਲੋਕ ਜਾਣ ਦੀ ਪਰਵਾਹ ਨਹੀਂ ਕਰਦੇ, ਮਤਲਬ ਇਹ ਗੱਲਾਂ ਅਸੀਂ ਆਮ ਕਹਿੰਦੇ ਹਾਂ ਨਾ। ਭਗਤ ਸਿੰਘ ਕਹਿੰਦਾ ਜੀ ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾਂ ਕਰਕੇ ਮਨੁੱਖਤਾ ਦੇ ਪੁਜਾਰੀ ਹਨ। ਇੱਕ ਰੈਵੋਲਿਊਸ਼ਨਰੀ ਹੈ ਜਿਹੜਾ, ਉਹ ਮਨੁੱਖੀ ਪਿਆਰ ਦੇ ਗੁਣਾਂ ਦੀ ਗੱਲ ਕਰ ਰਿਹਾ ਅਤੇ ਮਨੁੱਖਤਾ ਦਾ ਪੁਜਾਰੀ ਆ, ਹਿਊਮਨਿਸਟ ਆ, ਮਾਨਵਤਾਵਾਦੀ ਆ। ਆਮ ਕਰਕੇ ਜਿਹੜੇ ਇਨਕਲਾਬੀ ਲੋਕ ਨੇ ਉਹਨਾਂ ਨੂੰ ਸਮਝ ਲਿਆ ਜਾਂਦਾ ਵੀ ਇਹ ਦੂਜਿਆਂ ਦੇ ਵਿਰੋਧੀ ਨੇ। ਅਜੇ ਆਪਾਂ ਪਰਸੋਂ ਚੌਥੇ ਵੀ ਗੱਲ ਕਰਦੇ, ਵਿਰੋਧੀ ਵਿਰੋਧੀ ਕਿਸੇ ਦੇ ਨਹੀਂ ਹੁੰਦੇ ਜੀ, ਇਹ ਤਾਂ ਮਾਨਵੀ ਪਿਆਰ ਦੀਆਂ ਗੱਲਾਂ ਕਰਨ ਵਾਲੇ ਲੋਕ ਹੁੰਦੇ ਨੇ, ਹਿਊਮਨਿਜ਼ਮ ਉਹਨਾਂ ਦੇ ਕਣ ਕਣ 'ਚ ਭਰਿਆ ਹੁੰਦਾ, ਮਨੁੱਖਤਾਵਾਦੀ ਹੁੰਦੇ ਨੇ, ਮਾਨਵਤਾਵਾਦੀ ਹੁੰਦੇ ਨੇ, ਮਾਨਵਤਾ ਤੋਂ ਟੁੱਟੇ ਨਹੀਂ ਹੁੰਦੇ। ਆਮ ਭਗਤ ਸਿੰਘ ਭਾਵੇਂ ਆਪ ਕਿਸੇ ਰਿਲੀਜਨ ਨੂੰ ਨਹੀਂ ਸੀ ਮੰਨਦਾ, ਨੌਨ ਰਿਲੀਜੀਅਸ ਸੀ, ਪਰ ਮਨੁੱਖਤਾ ਨਾਲ ਉਹਨੂੰ ਪਿਆਰ ਸੀ, ਅਲੱਗ ਅਲੱਗ ਧਰਮਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਪਿਆਰ ਕਰਦਾ ਸੀ। ਇਹੀ ਇਨਕਲਾਬੀ ਹੋਣ ਦਾ ਸਭ ਤੋਂ ਵੱਡਾ ਗੁਣ ਹੁੰਦਾ ਵੀ ਆਪ ਨੂੰ ਭਾਵੇਂ ਤਕਲੀਫ ਕੋਈ ਨਹੀਂ, ਆਪ ਭਾਵੇਂ ਕਿਸੇ ਰਿਲੀਜਨ ਨੂੰ ਨਹੀਂ ਮੰਨਦਾ, ਕਿਸੇ ਜਾਤ ਨੂੰ ਨਹੀਂ ਮੰਨਦਾ, ਪਰ ਜਿਹੜੇ ਦੂਜੇ ਨੇ, ਦੂਜਿਆਂ ਨੂੰ ਮੰਨਣ ਵਾਲੇ ਨੇ, ਕਿਉਂਕਿ ਉਹ ਮਨੁੱਖ ਨੇ, ਇਸ ਕਰਕੇ ਉਹ ਮਨੁੱਖਤਾ ਨੂੰ ਅਤੇ ਉਹਨਾਂ ਮਨੁੱਖਾਂ ਨੂੰ ਪਿਆਰ ਕਰਦਾ ਅਤੇ ਉਹਨਾਂ ਦੀ ਖਾਤਰ ਹੀ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਸੈਕਰੀਫਾਈਸ ਕਰ ਦਿੰਦਾ। ਅੱਛਾ, ਹੋਰ ਵੱਡੀ ਗੱਲ, ਭਗਤ ਸਿੰਘ ਕਹਿੰਦਾ ਅਸੀਂ ਜੀਵਨ ਦਾ ਸਤਿਕਾਰ ਕਰਦੇ ਹਾਂ ਅਤੇ ਜਿੱਥੋਂ ਤੱਕ ਹੋ ਸਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਕਲਚਰ ਦੇ ਵਿੱਚ ਨਾ ਮਨੁੱਖੀ ਜੀਵਨ ਦੇ ਸਤਿਕਾਰ ਦੀ ਕਦੇ ਕੋਈ ਗੱਲ ਹੀ ਨਹੀਂ ਕਰਦਾ। ਮਨੁੱਖੀ ਜੀਵਨ ਦੇ ਸਤਿਕਾਰ ਦੀ ਗੱਲ ਛੱਡੋ ਜੀ, ਸਾਹਮਣੇ ਵਾਲਾ ਜਿਹੜਾ ਬੰਦਾ ਨਾ ਉਹਨੂੰ ਜੇ ਸਾਹਮਣੇ ਵਾਲੇ ਬੰਦੇ ਕੋਲੋਂ ਬੰਦੇ ਕੋਲ ਤੁਹਾਡੇ ਜਿੰਨੇ ਪੈਸੇ ਨਹੀਂ, ਤੁਹਾਡੇ ਜਿੰਨਾ ਸੋਹਣਾ ਘਰ ਨਹੀਂ, ਤੁਹਾਡੇ ਵਰਗੇ ਕੱਪੜੇ ਨਹੀਂ ਪਾਏ ਹੋਏ, ਤੁਹਾਡੇ ਕਲਚਰ 'ਚੋਂ ਨਹੀਂ, ਤਾਂ ਸਾਹਮਣੇ ਵਾਲੇ ਦਾ ਐਵੇਂ ਟਿੱਚ ਜਿਹਾ ਹੀ ਸਮਝਦੇ ਆ ਲੋਕ, ਸਾਹਮਣੇ ਵਾਲੇ ਨੂੰ ਸਤਿਕਾਰ ਨਹੀਂ ਦਿੰਦੇ ਗੇ। ਸਾਹਮਣੇ ਵਾਲੇ ਦਾ ਸਾਰਾ ਕੁਛ ਦੇਖ ਕੇ ਨਾ ਓਵਰਆਲ ਕਹਿਣਗੇ ਜੇ ਸਤਿਕਾਰ ਦੇ ਯੋਗ ਹੋਇਆ ਤਾਂ ਸਤਿਕਾਰ ਦੇਵਾਂਗੇ, ਨਹੀਂ ਨਹੀਂ। ਭਗਤ ਸਿੰਘ ਦੇਖੋ ਕਿੱਡਾ ਨਿਰਪੱਖ, ਕਿੱਡੀ ਵੱਡੀ ਸੋਚ ਆ ਉਹਦੀ, ਬਈ ਜੀਵਨ ਦਾ ਅਸੀਂ ਸਤਿਕਾਰ ਕਰਦੇ ਹਾਂ ਅਤੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਅਸੀਂ। ਜੇ ਕੋਈ ਗਲਤੀ ਵੀ ਕਰ ਗਿਆ ਨਾ, ਇਹ ਨਹੀਂ ਵੀ ਉਹਦੀ ਧੌਣ ਲਾ ਦਿਓ, ਨਹੀਂ। ਮਨੁੱਖੀ ਜੀਵਨ ਸਭ ਤੋਂ ਉੱਤਮ ਆ। ਭਗਤ ਸਿੰਘ ਕਹਿੰਦਾ ਵਿਅਕਤੀ ਨੂੰ ਕਤਲ ਕੀਤਾ ਜਾ ਸਕਦਾ, ਵਿਚਾਰਾਂ ਨੂੰ ਨਹੀਂ। ਇੱਥੇ ਤਾਂ ਗੱਲ ਹੀ ਇਹ ਚੱਲਦੀ ਹੁੰਦੀ, ਆਪਣੇ ਜਵਾੜੇ ਭੰਨ ਦਿਓ, ਮਾਰ ਦਿਓ, ਚੱਕ ਦਿਓ ਫੱਟੇ। ਜੇ ਕੋਈ ਆਪਦੇ ਵਰਗੀ ਗੱਲ ਕਰਦਾ, ਤੁਹਾਨੂੰ ਸਪੋਰਟ ਕਰਦਾ, ਆਪਣੇ ਆਪ ਨੂੰ ਸਪੋਰਟ ਕਰਦਾ ਤਾਂ ਠੀਕ ਆ, ਦੂਜੇ ਨੂੰ ਤਾਂ ਜਿਉਣ ਦਾ ਹੀ ਹੱਕ ਕੋਈ ਨਹੀਂ, ਦੂਜੇ ਨੂੰ ਬੋਲਣ ਦਾ ਵੀ ਕੋਈ ਹੱਕ ਨਹੀਂ। ਇੱਥੋਂ ਤੱਕ ਪਹੁੰਚ ਜਾਂਦੇ ਆ ਬਈ। ਜੇ ਕਿਸੇ ਨੇ ਹੋਰ ਨੇ ਬੈਂਕਟ ਹਾਲ ਬੁੱਕ ਕੀਤਾ ਨਾ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ, ਅਤੇ ਉੱਥੇ ਜਾ ਕੇ ਖਰੂਦ ਪਾ ਦਿੰਦੇ ਆ। ਅੱਛਾ, ਹੁਣ ਆਲੋਚਨਾ ਦੀ ਗੱਲ ਕਰਦਾ ਭਗਤ ਸਿੰਘ। ਆਲੋਚਨਾ ਅਤੇ ਸੁਤੰਤਰ ਸੋਚਣੀ ਇਨਕਲਾਬ ਦੇ ਦੋ ਬੁਨਿਆਦੀ ਗੁਣ ਹਨ, ਕ੍ਰਿਟੀਸਿਜ਼ਮ, ਸੈਲਫ ਕ੍ਰਿਟੀਸਿਜ਼ਮ ਅਤੇ ਇੰਡੀਪੈਂਡੈਂਟ ਥਿੰਕਿੰਗ। ਕ੍ਰਿਟੀਸਿਜ਼ਮ, ਆਲੋਚਨਾ, ਸਾਡੇ ਪੰਜਾਬੀ ਸਮਾਜ ਦੇ ਵਿੱਚ ਵਿਦਵਾਨ ਤਾਂ ਆਲੋਚਨਾ ਕਰਦੇ ਨੇ, ਪਰ ਵਿਦਵਾਨਾਂ ਨੂੰ ਕੋਈ ਪੁੱਛਦਾ ਨਹੀਂ ਗਾ ਸਾਡੇ ਪੰਜਾਬੀ ਸਮਾਜ ਦੇ ਵਿੱਚ, ਕਿਉਂਕਿ ਡਾਂਗ ਵਾਲੇ ਆ ਜਿਹੜੇ ਨਾ, ਉਹਨਾਂ ਤੋਂ ਡਰਦੇ ਆ ਲੋਕ। ਸਾਡੇ ਪੰਜਾਬੀ ਸਮਾਜ ਦੇ ਵਿੱਚ ਅੱਗੇ ਅੱਗੇ ਅਕਲ ਭੱਜੀ ਫਿਰਦੀ ਆ, ਪਿੱਛੇ ਪਿੱਛੇ ਡਾਂਗ ਭੱਜੀ ਫਿਰਦੀ ਆ। ਜੇ ਡਾਂਗ ਅਕਲ ਦੇ ਮੂਹਰੇ ਆ ਕੇ ਖੜ ਜੇ ਨਾ, ਡਾਂਗ ਅਕਲ ਨੂੰ ਕਹਿੰਦੀ ਚੁੱਪ ਕਰ ਜਾਓ, ਕਹਿੰਦਾ ਮੈਂ, ਅਕਲ ਕਹਿੰਦੀ ਮੈਂ ਬੋਲ ਕੇ ਲੈਣਾ ਕੀ ਆ, ਜ਼ਿੰਦਗੀ ਜਿਉਣੀ ਆ। ਅਤੇ ਡਾਂਗਾਂ ਵਾਲਿਆਂ ਦੀ ਚੌਧਰ ਆ, ਭਾਵੇਂ ਪੰਜਾਬ ਜਾਂ ਭਾਵੇਂ ਬਾਹਰ ਆ, ਜਿੱਥੇ ਵੀ ਜਾਂਦੇ ਆ ਡਾਂਗਾਂ ਵਾਲੇ, ਬਸ। ਭਗਤ ਸਿੰਘ ਨਹੀਂ ਡਰਦਾ ਜੀ, ਆਪਣਾ ਵੀ ਕ੍ਰਿਟੀਸਿਜ਼ਮ ਕਰਦਾ। ਜਦੋਂ ਭਗਤ ਸਿੰਘ ਦੀਆਂ ਲਿਖਤਾਂ ਪੜ੍ਹਦੇ ਹਾਂ ਨਾ, ਆਪਣੇ ਦੋਸਤਾਂ ਮਿੱਤਰਾਂ ਨਾਲ, ਇੰਡੀਅਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਵਿੱਚ ਜਦੋਂ ਡਿਸਕਸ਼ਨ ਹੁੰਦੀ ਆ, ਜਾਂ ਉਦੋਂ ਪਹਿਲਾਂ ਜਦੋਂ ਨਹੀਂ ਸੀ ਆਰਮੀ ਬਣੀ, ਆਪਸ ਵਿੱਚ ਦੀ ਡਿਸਕਸ਼ਨ ਹੁੰਦੀ ਆ, ਆਲੋਚਨਾ, ਇੱਕ ਦੂਜੇ ਦੀ ਆਲੋਚਨਾ, ਸੁਤੰਤਰ ਸੋਚਣੀ ਇਹਦੀ ਗੱਲ ਕਰਦਾ, ਲਿਟਰੇਚਰ ਪੜ੍ਹਦਾ ਭਗਤ ਸਿੰਘ, ਉਹਦਾ ਰੈਫਰੈਂਸ ਦੇ ਕੇ ਗੱਲ ਕਰਦਾ, ਉਹਨਾਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਉਂਦਾ। ਆਲੋਚਨਾ ਅਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਬੁਨਿਆਦੀ ਗੁਣ ਹਨ। ਇੱਥੇ ਮੈਂ ਜ਼ਰੂਰ ਰੈਫਰੈਂਸ ਦੇਣਾ ਚਾਹੂੰਗਾ, ਜਿਹੜੇ ਹੁਣ ਦੇ ਇਨਕਲਾਬੀ ਨੇ, ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨੇ, ਖੱਬੇ ਪੱਖੀ ਨੇ, ਜਥੇਬੰਦੀਆਂ 'ਚ ਕੰਮ ਕਰਦੇ ਨੇ, ਤਰਕਸ਼ੀਲਾਂ 'ਚ ਕੰਮ ਕਰਦੇ ਨੇ, ਆਲੋਚਨਾ ਕਰਕੇ ਵੇਖੋ ਅਗਲੇ ਦਿਨ ਤੁਹਾਨੂੰ ਬਾਹਰ ਕੱਢ ਕੇ ਮਾਰਦੇ ਨੇ। ਜਿੰਨੇ ਗਰੁੱਪ ਬਣੇ ਨੇ ਨਾ ਇਨਕਲਾਬੀਆਂ ਦੇ, ਸੋ ਕਾਲਡ ਇਨਕਲਾਬੀਆਂ ਦੇ, ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬ ਕਰਨਾ, ਅਸੀਂ ਠੇਕਾ ਲਿਆ ਹੋਇਆ ਇਨਕਲਾਬ ਦਾ, ਜਦੋਂ ਕੋਈ ਅੰਦਰੋਂ ਵੀ ਉਹਨਾਂ ਦੇ ਵਿਰੋਧ ਕਰਦਾ ਨਾ, ਵੀ ਆਹ ਐਂ ਨਹੀਂ ਗੱਲ, ਐਂ ਹੋ ਸਕਦੀ ਆ, ਉਹਨੂੰ ਚੱਕ ਕੇ ਬਾਹਰ ਮਾਰਦੇ ਨੇ। ਅਤੇ ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਵੀ ਕਮਿਊਨਿਸਟ ਪਾਰਟੀਆਂ ਨੇ ਭਾਰਤ 'ਚ ਇਨਕਲਾਬ ਦਾ ਠੇਕਾ ਲਿਆ ਸੀ, ਅਤੇ ਜਦੋਂ ਟੁੱਟਣ ਲੱਗੀਆਂ ਫਿਰ CPI, CPI-ML, CPI-ML ਫਲਾਨਾ ਢਿਮਕਾ, CPI-ML ਫਲਾਨਾ ਢਿਮਕਾ, ਮਾਰਕਸਵਾਦੀ ਗਰੁੱਪ ਆ, ਆਹ ਲੈਨਨਵਾਦੀ ਗਰੁੱਪ ਆ, ਮਾਰਕਸਵਾਦੀ ਲੈਨਨਵਾਦੀ ਆ, ਕਿਉਂਕਿ ਕਾਮਰੇਡ ਹੀ ਕਹਿੰਦੇ ਹੁੰਦੇ ਆ ਨਾ ਵੀ ਭਗਤ ਸਿੰਘ ਦਾ ਰਾਹ ਸਾਡਾ ਰਾਹ, ਅਤੇ ਉਹਦੇ ਰਾਹ 'ਤੇ ਚੱਲਣ ਵਾਲਿਆਂ ਦੇ ਵੀ ਇਹੀ ਹਾਲ ਆ। ਹੁਣ ਮੇਰੇ ਨਾਲ ਔਖੇ ਨਾ ਹੋ ਜਾਵੇ, ਸਾਡੇ 'ਤੇ ਤਬਾ ਲਾਉਣ ਲੱਗਿਆ, ਮੈਂ ਤਾਂ ਭਗਤ ਸਿੰਘ ਦੀ ਗੱਲ ਕਰ ਰਿਹਾ ਜੀ। ਮੈਂ ਤਾਂ ਪ੍ਰੋਗਰਾਮ ਨੂੰ ਹੋਸਟ ਕਰਦਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਵੇਰਵਾ ਉਹ ਦੇਣ ਦੀ ਗੱਲ ਕਰਦਾ, ਕਿਉਂਕਿ ਕਾਮਰੇਡ ਆਪ ਹੀ ਅੱਛਾ, ਇਹਦਾ ਮਤਲਬ ਇਹ ਨਹੀਂ ਵੀ ਕਾਮਰੇਡ ਕੋਈ ਮਾੜੇ ਕੰਮ ਕਰਦੇ ਨੇ, ਕਾਮਰੇਡ ਬਹੁਤ ਚੰਗੇ ਕੰਮ ਕਰਦੇ ਨੇ, ਸਮਾਜਵਾਦੀ ਬਹੁਤ ਵਧੀਆ ਲੋਕ ਨੇ, ਲੈਫਟਿਸਟ ਥਿੰਕਿੰਗ ਆ ਜਿਹੜੀ, ਉਹਦਾ ਜਦੋਂ ਮੁਕਾਬਲਾ ਕਰਕੇ ਵੇਖੋਗੇ, ਦੂਜੇ ਕਿਸਮ ਦੇ ਲੋਕ ਨੇ ਜਿਹੜੇ ਉਹ ਆਪਣੇ ਲਈ ਜ਼ਿੰਦਗੀ ਜਿਉਂਦੇ ਨੇ, ਜਿਹੜੇ ਲੈਫਟਿਸਟ ਲੋਕ ਨੇ ਉਹਨਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਲਈ, ਦੂਜਿਆਂ ਲਈ ਨਿਕਲਦਾ, ਅਤੇ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ। ਪਰ ਜਦੋਂ ਆਲੋਚਨਾ ਅਤੇ ਸੁਤੰਤਰ ਸੋਚਣੀ ਦੀ ਗੱਲ ਆਉਂਦੀ ਆ ਨਾ, ਉਦੋਂ ਦੂਜਿਆਂ ਦੀ ਆਲੋਚਨਾ ਤਾਂ ਕਰ ਦਿੰਦੇ ਨੇ, ਪਰ ਆਪਣੀ ਆਲੋਚਨਾ, ਉਹਨਾਂ ਦੇ ਰਸਤੇ ਦੀ ਆਲੋਚਨਾ ਇਹ ਸਹਿੰਦੇ ਨਹੀਂ। ਮੇਰੇ ਕਹਿਣ ਦਾ ਮਤਲਬ ਇਹ ਸੀ। ਅਤੇ ਦੂਜੇ ਪਾਸੇ ਜਿੱਦਾਂ ਭਗਤ ਸਿੰਘ ਦਾ ਸ਼ਹੀਦੀ ਦਿਨ ਹੁੰਦਾ, ਉਹਦੇ ਦਿਨ ਵੀ ਬਹੁਤ ਚਾਅ ਦੇ ਨਾਲ ਮਨਾਉਂਦੇ ਨੇ। ਇਹ ਸਕੂਲਾਂ 'ਚ ਨਹੀਂ ਸਾਨੂੰ ਗੱਲਾਂ ਪੜ੍ਹਾਈਆਂ ਜਾਂਦੀਆਂ। ਖੈਰ, ਇਹ ਵੀ ਜਿਹੜਾ ਭਗਤ ਸਿੰਘ ਦਾ ਜਿੱਥੋਂ ਮੈਂ ਜਨਮ ਦਿਨ 'ਤੇ ਬੋਲ ਰਿਹਾ, ਤਰਖੀ ਸੋਸਾਇਟੀ ਪੰਜਾਬ ਦਾ ਇਹ ਦਸਤਾਵੇਜ਼ ਆ, ਕੱਲ੍ਹ ਹੀ ਛਾਪਿਆ ਸੀ ਉਹਨਾਂ ਨੇ, ਅਤੇ ਮੈਂ ਉਹਦੇ ਰੈਫਰੈਂਸ ਦੇ ਨਾਲ ਮਤਲਬ ਗੱਲਬਾਤ ਕਰ ਰਿਹਾ ਤੁਹਾਡੇ ਨਾਲ। अच्छा जिहड़ी सब तो वड्डी गल आ जी, तो असी सारे ही चलते हैं, जे नहीं भी चलते तो कुछ देर बाद जाके बोर हो जाने, रास्ता बदल लैने। भगत सिंह कहिंदा अध्ययन करो ता कि तुसी विरोधियों दियां दलीलां दा जवाब दे सको, एनालिसिस करो, अध्ययन करो। तो किताबां तो कोई पढ़ता ही नहीं, पंजाबियों ने तो वैसे ही किताबां नाल लड़ाई है, नफरत आ। जिहड़ा बच्चा भी किताब पढ़ता हुंदा ना, आपां कहिंदे सहिंदा सहिंदा पढ़ भाई, सहिंदा सहिंदा। जे किसी बच्चे दे पढ़ते पढ़ते ते ऐनकां लग जाण ना, उह इस गल की कदर नहीं करते भी इन्हें पढ़ाई लिखाई की है। चलो ऐनकां दा फोन देखता जिहड़ा उहदे भी लग जांदी है निगाह, कोई फर्क भी हो सकता, पर उहदा नां ही धर लैंदे ने पढ़ाकू, फिर उहनू मजाक दा केंद्र बणाउंदे ने पंजाबी। जानी क्लास दे विचों हुशियार बच्चे दो चार हुंदे आ ते बाकी बच्चे ना जिहड़े हुंदे आ उहनां नाल नफरत ही करदे रहिंदे। चलो वक्खरी गल आ, बाकी बच्चे किसी होर कम च हुशियार हो सकदे ने, पर मेरे कहण दा मतलब जिहड़ा अध्ययन करे ना उहनूं कहणगे इहदा बड़ा ही डूंघा जांदा। एक ना बड़ा बड़ी मैं इत्थे एयर ते बोल नहीं सकदा, उह ना गल्ब दे शेयर तां बहुत ने, इक पंजाबियां ने देसी शेयर बनाया होया, उहदे अगे गाल कढ के कहिंदे ने तू डुब जाएगा। उह हुण तुसीं समझ ही गए होंगे वी जिहड़ा ज़्यादा डूंघा जांदा ना, वी इन्ना डूंघा ना जा तू डुब जाएगा, उहदे अगे गाल कढ के कहिंदे ने वी किसे गल च ना डूंघे नहीं जाना चाहिए सानू। भगत सिंह कहिंदा अध्ययन करो हर एक गल दा, डूंघाई दे विच जाओ, किसी भी विषय के माहर बनना ना जिन्नी देर डूंघाई च नहीं जाते तुहानू पूरा उस बारे ज्ञान नहीं हुंदा, पता नहीं लगता, तुसीं परफेक्ट नहीं बन सकते, महारत नहीं हासिल कर सकते। अध्ययन करो ता कि तुसी विरोधियों दियां दलीलां दा जवाब दे सको। पंजाब दे विच जिहड़ा विरोधी है ना उहनू कुट्टण दी गल करदे, उहदियां दलीलां दा जवाब देण दी गल नहीं करदे गे। ते इह वर्तारा हुण बाहरले देशां च वी चल पिया, गुरद्वारां च वी चलदा, कल्ला दूजे अपने विरोधियों नाल गुरद्वारां वाले आपस विच वी लड़ पैंदे ने, जदों कोई बाहरों बुलारा आवे ना उहनू बोलण लई बस चुप करा दिंदे ने। चलो उह इक अड्ड विशा, मतलब हैरानी है बई जिहड़ा बंदा किसी नूं बोलण नहीं ना दिंदा गा, कोई किसी भी विचारधारा दे बंदे नूं बोलण दा पूरा हक नहीं दिंदा, उह जिहड़ा बंदा जिहड़े ग्रुप नाल संबंधित हुंदा जदों खास हालात आउंदे ने ना, उह अपने नूं भी नहीं बोलण दिंदा। जिहड़ी फासिस्ट थिंकिंग हुंदी आ ना, फाशीवाद जिहनूं कहिंदे आ, जिहड़े रस्ते ते हुण जिवें आपां गल करदे सी मोदी भी तुरिया होया, जां कट्टड़ जिहड़े धार्मिक ग्रुप हुंदे ने, मैं कट्टड़ धार्मिक कह रहा, इहनूं शब्द नूं छोटा ना कर लिओ, कट्टड़ ना मूहरों कट दिओ फिर इहदा मीनिंग बदल जांदा। कट्टड़ धार्मिक ग्रुप की करदे ने, उह फासिस्ट थिंकिंग हुंदी, उहनां दी फाशीवादी हुंदे ने, पहलां तां दूजिआं खिलाफ़ बोलदे ने, दूजे धर्म वालिआं खिलाफ़, जां दूजां जिहड़े लैफ्टिस्ट हुंदे ने, जां जिहड़े एथीएस्ट जां रैशनलिस्ट हुंदे ने, उहनां दे कतल करन तक चले जांदे ने। जिवें आपां गल करदे सी नरिंदर दबोलकर का कतल होया, गौरी लंकेश का कतल होया, पत्रकारां दे कतल हुंदे ने, पर जदों उहनां दे आपस विच दी मतभेद हुंदे ने, उह आपस विच वी कतलोकारत करदे ने, घुसनमुखी हुंदे ने। फाशिज़म दा फाशिज़म दी करैक्टरिस्टिक हुंदी आ। भगत सिंह इहनां नूं पढ़दा, इहनां गल्लां नूं इहनां दा अध्ययन करदा, इस करके उह कहिंदा वी इहनां दा लगातार इहनां खिलाफ़ निरंतर लड़ाई चलदी रहिणी चाहीदी आ। जिहड़ा बंदा अध्ययन नहीं करदा, आलोचना नहीं करदा, आलोचना नहीं सहिंदा, उह समाज लई बहुत घातक आ, बेहद घातक आ। आलोचना करनी ते आलोचना सहण दा मादा इंसान दे विच होना चाहिए, उही तरक्की करदा। मैं बार बार पंजाब दे रैफरेंस दे के गल कर रहा, क्योंकि पंजाबी समाज पिछे नूं डिग रहा, पंजाबी समाज जिहड़ा माण करदा पंजाब दे विचों एक ग्रुप आ, वह बहुता ही माण करदे ने डांगां ते हथियारां ते, जदों उहनां दी आपस विच लड़ाई हुंदी आ ना, फिर वह किसी की गल नहीं सुणदे, ना आपस विच दी सुणदे ने, वह कहिंदे पंजाबी अद्धा ठेका असीं ही लिया होया। इस करके भगत सिंह दियां गल्लां होर भी रेलेवेंट बन जांदियां ने। अच्छा, होर हैरानी दी गल, अजकल बहुत लोग ने जिहड़े कहिंदे जी इस तां इनकलाब लियांदा पंजाब दे विच, गद्दीए ते बैठे ने, लड़ो लड़ाई दूजिआं नाल करदे ने, उह केजरीवाल नूं उन्होंने मूहरे लाया हो जां केजरीवाल आप मूहरे रख्या, उह कहिंदे जी इनकलाब करता पंजाब दे विच। भगत सिंह कहिंदा इनकलाब दा अर्थ सिर्फ हाकमां दी तब्दीली ही नहीं होएगा, सगों इस दा अर्थ होवेगा एक बिल्कुल नवें ढांचे ते नवें राज प्रबंध दी स्थापना करना, सिर्फ इनकलाबी नौजवान ही इस नूं कर सकणगे। देखो, इनकलाब दा मतलब हाकमां दी तब्दीली नहीं हुंदा, जिवें कहिंदा वी बादल तों बाद अमरिंदर सिंह बिठाता, अमरिंदर सिंह तों बाद झंडा सिंह बहाता, ये इनकलाब नहीं हैगा, समाज उवें चली जांदा, सगों उस तो भी वर्स्ट हो गया, जिहड़ा बोलदा उहनूं अंदर चक ਧਰ ਦਿਓ। ਤੁਹਾਡੇ ਸੁਖਪਾਲ ਸਿੰਘ ਖਹਿਰੇ ਨਾਲ ਅਨੇਕਾਂ ਲੱਖ ਮਤਭੇਦ ਹੋਣਗੇ, ਮੈਂ ਅੱਜ ਹੋਸਟ ਗੱਲ ਕਰ ਰਿਹਾ, ਮੇਰੇ ਵੀ ਹੈਗੇ ਨੇ, ਪਰ ਇਹਦਾ ਮਤਲਬ ਇਹ ਥੋੜ੍ਹਾ ਵੀ ਜੇ ਉਹਨੇ ਕੋਈ ਗੱਲ ਕਰਤੀ ਤਾਂ ਉਹਨੂੰ ਅੰਦਰ ਕਰ ਦਿਓ। ਹੁਣ ਦੇਖੋ ਫਿਰ ਭਗਤ ਸਿੰਘ ਕੀ ਕਹਿੰਦਾ ਇੱਥੇ, ਆਲੋਚਨਾ ਕਰਨਾ ਅਤੇ ਆਲੋਚਨਾ ਸਹਿਣਾ ਭਗਤ ਸਿੰਘ ਕਹਿੰਦਾ ਹੋਣੀ ਚਾਹੀਦੀ ਹੈ। ਭਗਤ ਸਿੰਘ ਕਹਿੰਦਾ ਇਨਕਲਾਬ ਦਾ ਮਤਲਬ ਸੱਤਾ ਦੀ ਤਬਦੀਲੀ, ਇਨਕਲਾਬ ਦਾ ਮਤਲਬ ਹਾਕਮ ਦੀ ਤਬਦੀਲੀ ਨਹੀਂ। ਅਤੇ ਹੁਣ ਜਿਹੜੇ ਪੰਜਾਬ 'ਚ ਕਹਿੰਦੇ ਆ ਵੀ ਅਸੀਂ ਇਨਕਲਾਬੀ ਹਾਂ, ਉਹ ਭਗਤ ਸਿੰਘ ਦੇ ਜਿੱਥੇ ਸ਼ਹੀਦ ਹੋਇਆ ਸੀ, ਕਿਉਂਕਿ ਭਗਤ ਸਿੰਘ ਜਿੱਥੇ ਪੈਦਾ ਹੋਇਆ ਸੀ ਬੰਗਾ, ਉਹ ਤਾਂ ਪਾਕਿਸਤਾਨ 'ਚ ਆ ਗਿਆ ਨਾ। ਸ਼ਹੀਦੀ ਦਿਵਸ 'ਤੇ 23 ਮਾਰਚ ਨੂੰ ਮਨਾਉਂਦੇ ਨੇ, ਹਾਰ ਹੂਰ ਪਾਉਂਦੇ ਨੇ ਬੁੱਤ 'ਤੇ, ਅਤੇ ਕਹਿੰਦੇ ਅਸੀਂ ਤਾਂ ਭਗਤ ਸਿੰਘ ਦੇ ਵਾਰਸ ਹਾਂ, ਪੱਗ ਵੀ ਖੱਟੀ ਬੰਨਦੇ ਨੇ। ਹਾਲਾਂਕਿ ਭਗਤ ਸਿੰਘ ਨੇ ਖੱਟੀ ਪੱਗ ਪਤਾ ਨਹੀਂ ਬੰਨੀ ਸੀ, ਪਤਾ ਨਹੀਂ ਨਹੀਂ ਬੰਨੀ ਸੀ, ਇੱਕ ਨਾਟਕ 'ਚ ਜ਼ਰੂਰ ਬੰਨੀ ਸੀ। ਕੋਈ ਉਹਨੂੰ ਟੋਪੀ ਵਾਲਾ ਕਹਿੰਦਾ, ਕੋਈ ਪੱਗ ਵਾਲਾ ਕਹਿੰਦਾ, ਕੋਈ ਉਹਨੂੰ ਜਨਸੰਗੀ ਕਹਿੰਦਾ, ਕੋਈ ਉਹਨੂੰ ਰੱਬ ਦਾ ਭਗਤ ਕਹਿੰਦਾ, ਕੋਈ ਕਹਿੰਦਾ ਵੀ ਉਹ ਜਦੋਂ ਸ਼ਹੀਦ ਹੋਣ ਲੱਗਿਆ ਸੀ ਉਹ ਵਾਹਿਗੁਰੂ ਕਰਨ ਲੱਗ ਗਿਆ ਸੀ, ਕੋਈ ਕੁਛ ਕਹਿੰਦਾ। ਤੁਹਾਡਾ ਹੱਕ ਆ, ਤੁਸੀਂ ਮੈਨੂੰ ਕਹਿ ਦਿਓ ਵੀ ਤੂੰ ਕਹਿੰਦਾ ਨਾਸਤਿਕ ਆ, ਮੈਂ ਨਹੀਂ ਕਹਿੰਦਾ, ਉਹ ਲਿਖਦਾ ਭਗਤ ਸਿੰਘ ਮੈਂ ਨਾਸਤਿਕ ਕਿਉਂ ਹਾਂ, ਪੂਰੀ ਦੀ ਪੂਰੀ ਲਿਖਤਾ। ਪਰ ਇਸ ਦੇ ਬਾਵਜੂਦ ਲੋਕਾਂ ਨੂੰ ਪਿਆਰ ਕਰਦੇ ਨੇ, ਕਿਉਂਕਿ ਉਹ ਮਾਨਵਤਾ ਨੂੰ ਪਿਆਰ ਕਰਦਾ। ਲੋਕਾਂ ਨੂੰ ਪਤਾ, ਹਿੰਦੂ ਸਿੱਖ ਮੁਸਲਮਾਨ ਸਾਰਿਆਂ ਨੂੰ ਪਤਾ ਵੀ ਭਗਤ ਸਿੰਘ ਸਾਡਾ, ਇਹ ਜੇ ਹੁੰਦੇ ਨੇ ਅਸਲੀ ਇਨਸਾਨ। ਜਿਹੜੇ ਅਸਲੀ ਇਨਸਾਨ, ਹਿੰਦੂ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ, ਆਸਤਕ ਵੀ, ਨਾਸਤਕ ਵੀ, ਕੋਈ ਵੀ ਹੋ ਸਕਦਾ, ਅਸਲੀ ਇਨਸਾਨ ਜਿਹੜਾ ਇਨਸਾਨਾਂ ਨੂੰ ਪਿਆਰ ਕਰਦਾ, ਜਿਹੜਾ ਮਾਨਵਤਾ ਦੀ ਗੱਲ ਕਰਦਾ, ਅਤੇ ਭਗਤ ਸਿੰਘ ਹਮੇਸ਼ਾ ਮਾਨਵਤਾ ਦੀ ਗੱਲ ਕਰਦਾ। ਸਮੱਸਿਆ ਇਹ ਹੈ ਵੀ ਭਗਤ ਸਿੰਘ ਦੀਆਂ ਲਿਖਤਾਂ ਨੂੰ ਨਾ ਲੁਕੋ ਲੁਕੋ ਕੇ ਰੱਖੀ ਰੱਖਿਆ, ਉਹਦੀਆਂ ਲਿਖਤਾਂ ਹੀ ਨਹੀਂ ਸਾਹਮਣੇ ਆਉਣ ਦਿੱਤੀਆਂ। ਬਸ ਦੋ ਚਾਰ ਗੱਲਾਂ ਉਹਦੀਆਂ, ਭਗਤ ਸਿੰਘ ਦਬੂਕਾਂ ਬੀਜਦਾ ਸੀ, ਭਗਤ ਸਿੰਘ ਆਏ ਸੀ, ਭਗਤ ਸਿੰਘ ਫਾਂਸੀ ਚੜ੍ਹ ਗਿਆ, ਆਹ ਹੋ ਗਿਆ, ਉਹ ਹੋ ਗਿਆ, ਉਹ ਚਾਰ ਕੁ ਗੱਲਾਂ ਕਿਤਾਬਾਂ 'ਚ ਪੜ੍ਹਾਈਆਂ ਜਾਂਦੀਆਂ, ਹੋਰਾਂ ਗੱਲਾਂ ਬਾਰੇ ਦੱਸਿਆ ਹੀ ਨਹੀਂ ਜਾਂਦਾ ਗਾ। ਆਹ ਲਓ ਜੀ, ਅੱਗੇ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਹਮੇਸ਼ਾ ਹੀ, ਭਗਤ ਸਿੰਘ ਦੀ ਫੋਟੋ ਸਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤੀ ਗਈ, ਹਮੇਸ਼ਾ ਪਿਸਤੌਲ ਚੱਕੇ ਵਾਲੀ ਅਤੇ ਮੁੱਛ ਕੁੰਡੀ ਜੀ ਕਰਕੇ ਅਤੇ ਮੁੱਛ ਦੇ ਉੱਤੇ ਖੱਬੀ ਮੁੱਛ 'ਤੇ ਹੱਥ ਰੱਖਿਆ ਹੋਇਆ। ਭਗਤ ਸਿੰਘ ਕਹਿੰਦਾ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਆ, ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਆ। ਬਹੁਤ ਇਹੋ ਜਿਹੇ ਲੋਕ ਨੇ, ਵਿਚਾਰ ਵਿਚੂਰ ਕੋਈ ਨਹੀਂ, ਬੰਦੂਕਾਂ ਚੱਕੀਆਂ ਹੋਈਆਂ, ਉਹਨਾਂ ਨੂੰ ਇਹ ਨਹੀਂ ਪਤਾ ਵੀ ਬੰਦੂਕਾਂ ਦਾ ਮੂੰਹ ਆਪਣੇ ਵੱਲ ਹੋਵੇ ਜਾਂ ਕਿੱਧਰ ਹੋਵੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਆਪਣੇ ਕੌਣ ਨੇ ਅਤੇ ਪਰਾਏ ਕੌਣ ਨੇ। ਅੱਛਾ, ਹੁਣ ਇਨਕਲਾਬ ਕੀ ਚੀਜ਼ ਆ ਭਗਤ ਸਿੰਘ ਇਹਦੇ ਬਾਰੇ ਕਹਿੰਦਾ, ਇਨਕਲਾਬ ਤੋਂ ਸਾਡਾ ਭਾਵ ਨੰਗੇ ਚਿੱਟੇ ਅਨਿਆਂ 'ਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ। ਅਨਿਆਂ ਦੇ ਉੱਤੇ ਟਿਕਿਆ ਹੋਇਆ, ਜਿਹੜਾ ਐਕਸਪਲੋਇਟੇਸ਼ਨ 'ਤੇ ਟਿਕਿਆ ਹੋਇਆ, ਜਿਹੜਾ ਜਿੱਥੇ ਕਿਸੇ ਨੂੰ ਇਨਸਾਫ਼ ਹੀ ਨਹੀਂ ਮਿਲਦਾ, ਜਿੱਥੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਘਸੁੱਟ ਹੋ ਰਹੀ ਆ। ਪਹਿਲਾਂ ਤਾਂ ਇਸ ਗੱਲ ਨੂੰ ਰਿਅਲਾਈਜ਼ ਕਰਨਾ ਹੀ ਬਹੁਤ ਵੱਡੀ ਗੱਲ ਆ ਕਿ 23 ਸਾਲ ਦਾ ਨੌਜਵਾਨ ਫਾਂਸੀ ਚੜ੍ਹ ਜਾਂਦਾ, ਉਹ ਇਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਮੁੱਢਲੇ, ਜਦੋਂ ਬਚਪਨ 'ਚ ਖੇਡਣ ਦਾ ਜੇ ਦੌਰ ਹੁੰਦਾ ਬੱਚਿਆਂ ਦਾ, ਉਦੋਂ ਹੀ ਰਿਅਲਾਈਜ਼ ਕਰ ਲੈਂਦਾ ਵੀ ਸਭ ਤੋਂ ਵੱਡੀ ਗੱਲ ਮਾਨਵਤਾ ਹੱਥੋਂ ਮਾਨਵਤਾ ਦੀ ਲੁੱਟ ਘਸੁੱਟ ਆ, ਅਤੇ ਜੰਗ ਉੱਨੀ ਦੇਰ ਜਾਰੀ ਰਹੂ ਜਿੰਨੀ ਦੇਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਘਸੁੱਟ ਖਤਮ ਨਹੀਂ ਹੋ ਜਾਂਦੀ। ਦੇਖੋ ਕਿੱਡੀ ਕਮਾਲ ਦੀ ਗੱਲ ਆ, ਦੁਨੀਆ ਦੀ ਵੱਡੀ ਬਹੁ ਗਿਣਤੀ ਨੂੰ ਇਹ ਹੀ ਨਹੀਂ ਪਤਾ ਵੀ ਐਕਸਪਲੋਇਟੇਸ਼ਨ ਹੋ ਰਹੀ ਆ। ਐਕਸਪਲੋਇਟਰਸ ਦੇ ਨਾਲ ਤੁਰੇ ਫਿਰਦੇ ਆ, ਸਾਰਾ ਦਿਨ ਐਕਸਪਲੋਇਟਰਸ ਦੇ ਗੁਣ ਗਾਉਂਦੇ ਆ, ਜਿਨ੍ਹਾਂ ਨੇ ਸਾਰੀ ਦੁਨੀਆ ਲੁੱਟ ਲੁੱਟ ਕੇ ਖਾ ਲਈ ਨਾ, ਉਹਨਾਂ ਦੀਆਂ ਤਾਰੀਫਾਂ ਕਰਦੇ ਰਹਿੰਦੇ ਆ। ਜਿਹੜੀ ਗੱਲ ਮੈਂ ਕਹੀ ਆ ਉਹ ਅਗਲਾ ਨੁਕਤਾ, ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ, ਤਾਂ ਮਨੁੱਖਤਾ ਦੇ ਸਿਰ ਉੱਤੇ ਮੰਡਰਾ ਰਹੇ ਦੁਖਾਂਤ ਅਤੇ ਖੂਨ ਖਰਾਬੇ ਨੂੰ ਨਹੀਂ ਰੋਕਿਆ ਜਾ ਸਕੇਗਾ। ਦੇਖੋ, ਆਪਾਂ ਰੋਜ਼ ਕਹਿੰਦੇ ਲੜਾਈਆਂ ਹੁੰਦੀਆਂ, ਕਿੰਨੀਆਂ ਲੜਾਈਆਂ ਦੇਖੀਆਂ, ਸੈਕਿੰਡ ਵਰਲਡ ਵਾਰ ਦੇਖੀ ਆ, ਉਸ ਤੋਂ ਪਹਿਲਾਂ ਫਸਟ ਦੇਖੀ ਆ ਲੋਕਾਂ ਨੇ। ਚਲੋ, ਸੈਕਿੰਡ ਵਰਲਡ ਵਾਰ ਦੇ ਵਿੱਚ ਤਾਂ ਨਿਊਕਲੀਅਰ ਬੰਬਸ ਚੱਲੇ, ਕਿੰਨੇ ਦੇਸ਼ਾਂ ਦੇ ਵਿੱਚ ਲੜੋ ਲੜਾਈਆਂ ਹੋ ਰਹੀਆਂ, ਕਿੱਥੇ ਕਿੱਥੇ ਹਮਲੇ ਹੋ ਰਹੇ ਆ, ਕਿੱਥੇ ਕਿੱਥੇ ਟੈਰੋਰਿਸਟ ਗਰੁੱਪ ਲੱਗੇ ਹੋਏ, ਕਿੱਥੇ ਕਿੱਥੇ ਸਰਕਾਰਾਂ ਜਿਹੜੀਆਂ ਦੂਜੇ ਦੇਸ਼ਾਂ 'ਤੇ ਹਮਲੇ ਕਰ ਰਹੀਆਂ, ਯੂਕਰੇਨ ਅਤੇ ਰਸ਼ੀਆ ਦੀ ਜੰਗ ਹੋਈ ਆ, ਲੋਕ ਬੇਘਰੇ ਹੋ ਰਹੇ ਆ। ਇਸ ਤੋਂ ਪਹਿਲਾਂ ਇਰਾਕ ਦੀ ਲੜਾਈ ਦੇਖੀ, ਇਰਾਕ ਦੇ ਵਿੱਚ ਆਪਾਂ ਅਫਗਾਨਿਸਤਾਨ 'ਚ ਕਿੰਨਾ ਕੁਛ ਦੇਖਿਆ। ਮਤਲਬ ਮਨੁੱਖਤਾ ਦਾ ਕਤਲ ਹੋ ਰਿਹਾ, ਕੀ ਕਾਰਨ ਆ? ਨਿਰੀ ਐਕਸਪਲੋਇਟੇਸ਼ਨ ਆ ਜੀ। ਤਕੜਾ ਦੇਸ਼ ਜਿਹਦੇ ਕੋਲ ਰਿਸੋਰਸਿਸ ਆ, ਉਹ ਮਾੜੇ ਦੇਸ਼ਾਂ ਦੇ ਨੈਚੁਰਲ ਰਿਸੋਰਸ ਲੁੱਟੀ ਜਾਂਦਾ, ਲੁੱਟ ਲੁੱਟ ਕੇ ਆਪ ਉਹ ਤਕੜੇ ਹੋਈ ਜਾਂਦੇ ਨੇ। ਅੱਛਾ, ਚੰਗੀ ਤੇ ਹੈਰਾਨੀ ਦੀ ਗੱਲ ਆ, ਦੇਖੋ ਜਿੱਥੇ ਲੋਕਾਂ ਦੇ ਦਿਮਾਗ 'ਚ ਨਾ ਗਿਆਨ ਦਾ ਦੀਵਾ ਜਗ ਜਾਂਦਾ, ਉੱਥੇ ਲੋਕ ਫਿਰ ਹਾਕਮਾਂ ਤੋਂ ਡਰਦੇ ਨਹੀਂ ਬੋਲਦੇ। ਜਦੋਂ ਵੀਅਤਨਾਮ 'ਚ ਜੰਗ ਹੋਈ ਅਮੈਰੀਕਾ ਦੇ ਵਿੱਚ ਲੋਕ ਬੋਲੇ, ਜਦੋਂ ਇਰਾਕ 'ਤੇ ਹਮਲਾ ਉਦੋਂ ਵੀ ਅਮੈਰੀਕਾ ਦੇ ਵਿੱਚ ਲੋਕ ਬੋਲੇ। ਇਹਦਾ ਮਤਲਬ ਲੋਕ ਦੇਖੋ ਕਿੰਨੇ ਚੰਗੇ ਹੁੰਦੇ ਨੇ, ਕਿੰਨੇ ਸਿਆਣੇ ਹੁੰਦੇ ਨੇ, ਹਾਕਮ ਕਿੰਨੇ ਗੰਦੇ ਹੁੰਦੇ ਨੇ ਅਤੇ ਕਿੱਡੇ ਵੱਡੇ ਕਾਤਲ ਹੁੰਦੇ ਨੇ। ਆ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਜਦੋਂ ਆ ਹੁਣ ਸ਼ੁਰੂ ਹੋਈ ਆ, ਅਮੈਰੀਕਾ ਦੇ ਵਿੱਚ ਬਹੁਤ ਲੋਕ ਬੋਲੇ। ਜਦੋਂ ਵੀ ਕਿਤੇ ਵੱਡਾ ਕਿਤੇ ਹਮਲਾ ਹੁੰਦਾ ਨਾ, ਅਫਗਾਨਿਸਤਾਨ 'ਤੇ ਹਮਲਾ ਹੋਇਆ ਯੂਰਪ ਦੇ ਵਿੱਚੋਂ, ਅਮੈਰੀਕਾ ਦੇ ਵਿੱਚੋਂ, ਇੰਡੀਆ ਦੇ ਵਿੱਚੋਂ, ਕਿੰਨੇ ਥਾਵਾਂ ਤੋਂ ਲੋਕ ਬੋਲਦੇ ਨੇ। ਇਨਸਾਫ ਪਸੰਦ ਲੋਕ ਆ ਜਿਹੜੇ ਮੁਜ਼ਾਹਰੇ ਕਰਦੇ ਨੇ। ਜਦੋਂ ਰਸ਼ੀਆ ਨੇ ਅਫਗਾਨਿਸਤਾਨ 'ਤੇ ਪਹਿਲਾਂ ਅਟੈਕ ਕੀਤਾ ਸੀ ਨਾ, ਅਸੀਂ ਛੋਟੇ ਹੁੰਦੇ ਸੀ ਕਾਲਜ 'ਚ ਪੜ੍ਹਦੇ, ਅਤੇ ਪੰਜਾਬ ਦੇ ਵਿੱਚ ਮੁਜ਼ਾਹਰੇ ਹੁੰਦੇ ਸੀ ਵੀ ਰਸ਼ੀਅਨ ਫੌਜਾਂ ਜਿਹੜੀਆਂ ਉਹ ਅਫਗਾਨਿਸਤਾਨ 'ਚੋਂ ਬਾਹਰ ਕੱਢੋ। ਹੁਣ ਆਮ ਬੰਦਾ ਤਾਂ ਕਹਿੰਦਾ ਲੈ ਰਹਿੰਦੇ ਤਾਂ ਅਸੀਂ ਮੋਗੇ ਹਾਂ, ਰਹਿੰਦੇ ਨੇ ਹਾਲ ਸਿੰਘ ਵਾਲੇ, ਰਹਿੰਦੇ ਲੁਧਿਆਣੇ ਆ, ਇਹਨਾਂ ਨੂੰ ਫਿਕਰ ਪਿਆ ਹੋਇਆ ਅਫਗਾਨਿਸਤਾਨ ਦਾ। ਮਤਲਬ ਇੱਕ ਗੱਲ ਹੁੰਦੀ ਆ, ਇੱਕ ਪੋਲਿਸੀ, ਇੱਕ ਪ੍ਰਿੰਸੀਪਲ ਹੁੰਦਾ, ਇੱਕ ਪੋਲਿਸੀ ਹੁੰਦੀ ਆ ਵੀ ਤੁਸੀਂ ਪ੍ਰਿੰਸੀਪਲ ਹੀ ਤੁਸੀਂ ਕਿੱਥੇ ਖੜ੍ਹਦੇ ਹੋ। ਹੁਣ ਕਈ ਵਾਰੀ ਨਾ ਸਾਡੇ ਇੱਥੇ ਡਿਸਕਸ਼ਨ ਹੁੰਦੀ ਆ, ਕਈ ਵਾਰੀ ਹੋ ਜਾਂਦੀ ਆ ਡਿਸਕਸ਼ਨ ਵੀ ਕੋਈ ਵੱਡਾ ਕਾਤਲ ਆ ਉਹਨੂੰ ਫਾਂਸੀ ਦੇਣੀ ਚਾਹੀਦੀ ਆ। ਦੇਖੋ ਗੱਲ ਤਾਂ ਇਹ ਬਹੁਤ ਠੀਕ ਹੈ, ਪਰ ਜੇ ਤੁਸੀਂ ਪ੍ਰਿੰਸੀਪਲ ਹੀ ਇਹ ਸਟੈਂਡ ਲੈ ਲਿਆ ਨਾ ਵੀ ਫਾਂਸੀ ਦੀ ਸਜ਼ਾ ਖਤਮ ਹੋਣੀ ਚਾਹੀਦੀ ਹੈ, ਫਿਰ ਜਿੱਡਾ ਵੱਡਾ ਮਰਜ਼ੀ ਕਾਤਲ ਆ ਫਿਰ ਉਹਨੂੰ ਫਾਂਸੀ ਦੀ ਸਜ਼ਾ ਦੀ ਤੁਸੀਂ ਹਮਾਇਤ ਨਹੀਂ ਕਰੋਗੇ। ਮੈਂ ਬਹੁਤ ਵਾਰੀ ਦੇਖਦਾ ਇੱਥੇ ਡਿਸਕਸ਼ਨ ਕਰਦੇ, ਕੋਈ ਵੱਡਾ ਚੋਰ ਆ ਨਾ ਕਹਿਣਗੇ ਜੀ ਇਹਨੂੰ ਛੱਕ ਕੇ ਨਾ ਫਾਂਸੀ ਲਾ ਦਿਓ, ਕੋਈ ਬਲਾਤਕਾਰੀ ਆ ਫਾਂਸੀ ਲਾ ਦਿਓ, ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ ਵੀ ਮਨੁੱਖੀ ਕਤਲ ਕਰਨਾ ਕਿਸੇ ਦਾ, ਚੋਰੀ ਕਰਨੀ ਹੈ ਨਾ, ਬਲਾਤਕਾਰ ਕਰਨਾ, ਮਾਰ ਦੇਣਾ ਕਿਸੇ ਨੂੰ, ਪਰ ਗੱਲ ਪ੍ਰਿੰਸੀਪਲੀ ਸਟੈਂਡ ਲੈਣ ਦੀ ਹੁੰਦੀ ਆ ਵੀ ਪਨਿਸ਼ਮੈਂਟ ਆ ਜਿਹੜੀ ਉਹ ਕੀ ਚੀਜ਼ ਆ, ਇਨਸਾਨ ਕਿੱਥੋਂ ਪੈਦਾ ਹੁੰਦਾ, ਉਹਦੇ 'ਚ ਔਗਣ ਕਿੱਥੋਂ ਹੁੰਦੇ ਨੇ, ਉਹਦੀ ਮਾਨਸਿਕ ਸਥਿਤੀ ਕਿਵੇਂ ਵਿਗੜਦੀ ਆ, ਕਾਨੂੰਨ ਦਾ ਕੀ ਕੰਮ। ਹੁਣ ਬਹੁਤ ਸਾਰੇ ਲੋਕ ਕੀ ਕਹਿੰਦੇ ਨੇ ਫਿਲਮਾਂ 'ਚ ਵੇਖ ਕੇ, ਪਤਾ ਕੀ ਕਹਿੰਦੇ ਨੇ ਫਿਲਮਾਂ 'ਚ ਵੇਖ ਕੇ ਨਾ ਲੋਕ ਕਹਿ ਦਿੰਦੇ ਨੇ ਪੁਲਿਸ ਦੀ ਬੱਲੇ ਬੱਲੇ ਕਰਨ ਲੱਗ ਜਾਂਦੇ। ਫਿਲਮਾਂ ਦੇ ਵਿੱਚ ਪੁਲਿਸ ਨੂੰ ਹੀਰੋ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ, ਪੁਲਿਸ ਕੀ ਕਰਦੀ ਵੱਡਾ ਜਿਹੜਾ ਡਾਕੂ ਹੁੰਦਾ ਨਾ ਉਹਦਾ ਫੇਕ ਇਨਕਾਊਂਟਰ ਕਰ ਦਿੰਦੀ ਹੈ, ਅਤੇ ਲੋਕ ਕਹਿੰਦੇ ਵਾਹ ਜੀ ਵਾਹ ਕਿਆ ਬਾਤ ਆ, ਭਾਰਤ ਮਾਤਾ ਕੀ ਜੈ। ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਫੇਕ ਇਨਕਾਊਂਟਰਸ ਕੀਤੇ, ਫੜ ਫੜ ਕੇ ਮਾਰਤੇ। ਉਦੋਂ ਵੀ ਜਦੋਂ ਕਿਤੇ ਕਾਲਜ ਕੁਲਜ 'ਚ ਅਸੀਂ ਪੜ੍ਹਦੇ ਹੁੰਦੇ ਸੀ, ਪ੍ਰੋਟੈਸਟ ਹੁੰਦੇ ਹੁੰਦੇ ਸੀ, ਪ੍ਰੋਟੈਸਟ ਔਰਗੇਨਾਈਜ਼ ਵੀ ਹੁੰਦੇ ਹੁੰਦੇ ਸੀ, ਜਿਹੜੀਆਂ ਮਾਨਵਤਾਵਾਦੀ ਔਰਗੇਨਾਈਜੇਸ਼ਨ ਆ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਸੀ, ਉਦੋਂ ਬਹੁਤ ਇਕੱਲੇ ਰਹਿ ਜਾਂਦੇ ਸੀ। ਲੋਕ ਕਹਿੰਦੇ ਸੀ, ਕਹਿੰਦੇ ਨਹੀਂ ਜੀ ਉੱਥੇ ਫਲਾਨੇ ਥਾਂ ਦੇ ਉੱਤੇ ਕਤਲ ਹੋਇਆ, ਇਹ ਬੰਦਾ ਕਾਤਲ ਆ, ਪੁਲਿਸ ਨੇ ਮਾਰਤਾ ਤਾਂ ਫਿਰ ਕਿਉਂ ਕਰਨਾ, ਕਾਨੂੰਨ ਦਾ ਕੰਮ ਆ, ਜੇ ਕੋਈ ਕਾਤਲ ਆ ਉਹਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰਨਾ, ਪੁਲਿਸ ਦਾ ਕੰਮ ਆ ਕਾਨੂੰਨ ਦੇ ਹਵਾਲੇ ਕਰਨਾ, ਸਜ਼ਾ ਦੇਣੀ ਜੱਜ ਨੇ, ਅਤੇ ਜੇ ਜੱਜ ਕਾਤਲ ਨੂੰ ਸਜ਼ਾ ਹੀ ਨਹੀਂ ਦੇ ਸਕਦਾ ਤਾਂ ਫਿਰ ਕਾਨੂੰਨ ਆ ਜਿਹੜਾ ਉਹਦਾ ਫਾਇਦਾ ਕੀ ਹੋਇਆ। ਫੇਕ ਇਨਕਾਊਂਟਰਸ ਗਲਤ ਆ, ਜ਼ਿੰਦਗੀ ਦੀ, ਮਨੁੱਖੀ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ। ਮਤਲਬ ਗੱਲ ਪ੍ਰਿੰਸੀਪਲੀ ਦੀ ਚੱਲਦੀ ਸੀ ਵੀ ਤੁਸੀਂ ਜਦੋਂ ਪ੍ਰਿੰਸੀਪਲੀ ਕੋਈ ਸਟੈਂਡ ਲੈ ਲਿਆ ਕਿਸੇ ਗੱਲ ਦੇ ਉੱਤੇ ਤਾਂ ਫਿਰ ਉਹਦੇ ਤੋਂ ਪਾਸੇ ਨਾ ਹੋਵੋ, ਆਪਣੀ ਦਲੀਲ ਆ ਜਿਹੜੀ ਉਹਨੂੰ ਵਜ਼ਨਦਾਰ ਬਣਾਉਣ ਲਈ ਅਧਿਐਨ ਕਰੋ, ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦਿਓ। ਸ਼ਾਇਦ ਇੱਕ ਕਾਲਰ ਸਾਡੇ ਨਾਲ ਨੇ, ਮੈਨੂੰ ਲੱਗਦਾ ਉਹਨਾਂ ਦੀ ਗੱਲਬਾਤ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬੜੀਆਂ ਵਧੀਆ ਗੱਲਾਂ ਤੁਹਾਡੀਆਂ ਨੇ, ਜਿਸ ਤਰ੍ਹਾਂ ਤੁਸੀਂ ਯਾਦ ਕਰਦੇ ਹੋ ਘੱਟ ਹੀ ਬੰਦੇ ਯਾਦ ਕਰਦੇ, ਤਾਂ ਇਹ ਮੈਂ ਜ਼ਰੂਰ ਕਹਾਂਗਾ। ਹਾਂਜੀ
ਧੰਨਵਾਦ ਜੀ, ਧੰਨਵਾਦ ਤੁਹਾਡਾ।
ਦੇਖੋ ਜਿਹੜੇ ਇਸ ਲੈਵਲ ਦੇ ਬੰਦੇ ਹੁੰਦੇ ਆ ਨਾ, ਉਹ ਜਿਹਨੂੰ ਆਪਾਂ ਕਹਿੰਦੇ ਲਾਰਜਰ ਦੈਨ ਲਾਈਫ, ਉਹ ਵੈਸੇ ਇਹ ਰੈਲੇਵੈਂਟ ਹੋ ਜਾਂਦੀ, ਉਹਨਾਂ ਦਾ ਜਨਮ ਕਦੋਂ ਹੋਇਆ ਤੇ ਅੰਤ ਕਦੋਂ ਹੋਇਆ, ਉਹ ਉਹਨਾਂ ਦਾ ਜਿਹੜਾ ਇਮੇਜ ਆ ਉਹੀ ਇੱਕ ਚੰਨ ਮਨਾਰਾ ਬਣ ਕੇ ਰਹਿ ਜਾਂਦਾ।
ਬਿਲਕੁਲ ਬਿਲਕੁਲ।
ਭਗਤ ਸਿੰਘ ਜਿਹੜਾ, ਜੇ ਮੈਂ ਅੱਗੇ ਵੀ ਕਈ ਵਾਰ ਕਹਿੰਦਾ ਜਿਹਨੂੰ ਇੱਕ ਹੀ ਲਾਈਨ ਦੇ ਵਿੱਚ ਮੈਂ ਉਹਨੂੰ ਸਮਝ ਲਵਾਂ ਤਾਂ ਮੈਨੂੰ ਇਹੀ ਸਮਝ ਆਉਂਦੀ ਹੈ ਵੀ ਬੰਦੇ ਦੀ ਜਿਹੜੀ ਮੈਂਟਲ ਆਜ਼ਾਦੀ ਹੈ ਨਾ, ਉਹਦੇ ਨਾਲ ਵੱਡੀ ਕੋਈ ਚੀਜ਼ ਨਹੀਂ। ਕਿਉਂ? ਬੰਦਾ ਜਿਹੜਾ ਆਪਣੇ ਅਪੋਨੈਂਟ ਦੀ ਗੱਲ ਨਹੀਂ ਸੁਣ ਸਕਦਾ, ਮੈਂਟਲੀ ਕਦੇ ਆਜ਼ਾਦ ਨਹੀਂ ਹੋ ਸਕਦਾ। ਉਹ ਤਾਂ ਹੀ ਅਲਟੀਮੇਟਲੀ ਆਪਣੇ ਆਪ ਨੂੰ ਆਜ਼ਾਦ ਸਮਝ ਸਕਦਾ ਜੀ, ਉਹ ਆਪਣੇ ਅਪੋਨੈਂਟ ਦੀ ਵੀ ਜਾਂ ਕਿਸੇ ਹੋਰ ਦੀ ਵੀ ਗੱਲ ਸੁਣ ਕੇ ਉਹਨੂੰ ਫਿਰ ਦੇਖੇ ਵੀ ਇਹ ਸੱਚਾਈ ਕਿਸ ਦੇ ਵਿੱਚ ਆ। ਕਈ ਵਾਰੀ ਵੇਖੀਦਾ ਵੀ ਆਪਣੀ ਗੱਲ ਜਿਹੜੀ ਹੁੰਦੀ ਉਹ ਚ ਸੱਚਾਈ ਨਹੀਂ ਹੁੰਦੀ, ਜਿਹੜਾ ਦੂਜਾ ਬੰਦਾ ਹੁੰਦਾ ਸੱਚਾਈ ਉਹਦੇ ਵਿੱਚ ਹੁੰਦੀ, ਸਾਨੂੰ ਉਹ ਹੋਰ ਹੀ ਗਰੱਜ ਹੁੰਦਾ ਮਾਇੰਡ।
ਹਾਂਜੀ ਹਾਂਜੀ ਹਾਂਜੀ।
ਇਹਦੇ ਤੋਂ ਆਪਣੇ ਆਪ ਨੂੰ ਆਜ਼ਾਦ ਕਰਨ ਦੀ ਲੋੜ ਹੁੰਦੀ ਆ, ਫਿਰ ਬੰਦਾ ਅਸਲ ਆਜ਼ਾਦ ਜਿਹੜਾ ਆਪਣੇ ਆਪ ਨੂੰ ਕਹਾ ਸਕਦਾ। ਬਾਕੀ ਜੋ ਦੇਖੋ ਬਹੁਤ ਘੱਟ ਬੰਦੇ ਆ ਇਸ ਦੁਨੀਆਂ ਦੇ ਵਿੱਚ ਜਿਹਨਾਂ ਨੂੰ ਅਸੀਂ ਕਹਿ ਦਈਏ ਵੀ ਜੇ ਹੁਣ ਦੋ ਦੇਸ਼ਾਂ ਦਾ ਉਹ ਹੀਰੋ ਆ, ਪਾਕਿਸਤਾਨ ਵਾਲਿਆਂ ਨੂੰ ਪੂਰਾ ਹੀਰੋ ਮੰਨਦੇ ਆ, ਕਿਉਂਕਿ ਉਹ ਕਹਿਣ ਨਾ ਕਹਿਣ ਪਰ ਉਹ ਅਲਟੀਮੇਟਲੀ ਮੰਨਦੇ ਵੀ ਇਹਨਾਂ ਸੱਜਣਾਂ ਨੇ ਸਾਨੂੰ ਆਜ਼ਾਦੀਆਂ ਦਵਾਈਆਂ। ਬਾਕੀ ਜਿਹੜੀ ਆਪਾਂ ਗੱਲ ਕਰਦੇ ਨਾ ਵੀ ਪਬਲਿਕ ਵਿੱਚ ਕੀ ਪਾਵਰ ਹੁੰਦੀ ਆ, ਵੀਅਤਨਾਮ ਵਾਰ ਆਪਣਾ ਬਰਾੜ ਜੀ ਜਿੰਨਾ ਮੈਂ ਸਟੱਡੀ ਕੀਤਾ ਹਨਾ, ਮੇਰੇ ਖਿਆਲ ਕੇ ਬਹੁਤ ਘੱਟ ਬੰਦੇ ਨੇ ਕੀਤਾ ਹੋਣਾ, 10 ਸਾਲ ਦਾ ਜਿਹੜਾ ਜੰਗ ਹੈ, ਇਹਨੂੰ ਹਰਾਉਣ ਵਾਲਾ ਕੌਣ ਸੀਗਾ? ਅਮੈਰੀਕਾ ਨੂੰ ਹਰਾਉਣ ਵਾਲੇ ਸੀ ਇਹਦੇ ਖੁਦ ਦੇ ਜਿਹੜੇ ਕਾਲਜ ਸਟੂਡੈਂਟ ਸੀ ਜਿਹਦਾ ਤੁਸੀਂ ਗੱਲ ਕੀਤੀ ਨਾ ਮੁਜ਼ਾਹਰਿਆਂ ਦੀ, ਉਸ ਵਕਤ ਏਦਾਂ ਜ਼ਿਆਦਾ ਮੁਜ਼ਾਹਰੇ ਹੁੰਦੇ ਸੀ ਨਾ ਅਮੈਰੀਕਨ ਕਾਲਜ ਯੂਨੀਵਰਸਿਟੀ ਦੇ ਵਿੱਚ ਬਹੁਤ ਜ਼ਿਆਦਾ, ਇਹਨਾਂ ਵਾਸਤੇ ਆਪਣੀ ਪਬਲਿਕ ਨੂੰ ਸੰਭਾਲਣਾ ਔਖਾ ਹੋਇਆ ਹੋਇਆ ਸੀਗਾ। ਪਰ ਅਮੈਰੀਕਾ ਲੜ ਕਿਉਂ ਰਿਹਾ ਸੀ? ਇਹਨਾਂ ਦੀ ਇਹੀ ਪ੍ਰੋਬਲਮ ਸੀ ਵੀ ਜਿਹੜਾ ਕਮਿਊਨਿਜ਼ਮ ਇਹਨੂੰ ਅਸੀਂ ਤਾਂ ਨਹੀਂ ਵਧਣ ਦੇਣਾ ਕਿਉਂਕਿ ਇਹਨਾਂ ਦਾ ਜਿਹੜਾ ਸਾਡਾ ਵੈਸਟਰਨ ਲਾਈਫ ਸਟਾਈਲ ਹੈ ਇਹਦੇ ਵਾਸਤੇ ਖਤਰਾ ਹੈ, ਤੇ ਇਹਨੂੰ ਰੋਕਣ ਵਾਸਤੇ ਇਹ ਲੜ ਰਹੇ ਸੀਗੇ। ਪਰ ਜਿਹੜੀ ਪਬਲਿਕ ਸੀ ਉਹ ਕਹਿੰਦੀ ਸੀ ਸਾਨੂੰ ਇਹਨਾਂ ਦਾ ਮਤਲਬ ਨੀ ਹੈਗਾ ਦਿਲ ਲੜਨਾ, ਤੋ ਇਹਨਾਂ ਨੇ ਬਹੁਤ ਖਿਲਾਫ਼। ਤੇ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਉਦੋਂ ਚਾਈਨਾ ਨੇ ਆਪਣਾ ਇੱਧਰ ਕੰਬੋਡੀਆ ਦੇ ਵਿੱਚ ਬਹੁਤ ਜ਼ਿਆਦਾ ਕਤਲੇਆਮ ਕਰਵਾਇਆ, ਪੌਲ ਪੌਟ ਇਹਨਾਂ ਦਾ ਅੱਗੋਂ ਪੱਪੜ ਗਿਆ ਸੀ ਉਹਦੇ ਥਰੂ, ਹਾਂਜੀ। ਤੇ ਉਦੋਂ ਵੀ ਬੜੇ ਬੜੇ ਵੱਡੇ ਮੁਜ਼ਾਹਰੇ ਹੁੰਦੇ ਰਹੇ ਆਪਣੇ ਕਾਲਜਾਂ ਵਿੱਚ ਯੂਨੀਵਰਸਿਟੀਆਂ ਦੇ ਵਿੱਚ, ਕਈ ਜਿਹੜਾ ਆ ਪੌਲ ਪੌਟ ਜਾਂ ਇਹ ਕੰਬੋਡੀਆ ਜਿਹੜਾ ਇਹਦੇ ਵਿੱਚੋਂ ਇਹਨੂੰ ਯਾਦ ਕਰਾਇਆ ਜਾਵੇ, ਹਾਂਜੀ। ਸੋ ਇਸ ਤਰ੍ਹਾਂ ਵੀ ਜੇ ਅਸੀਂ ਇਹਨਾਂ ਦੀ ਗੱਲਬਾਤ ਕਰਦੇ ਰਵਾਂਗੇ ਜਿਹੜੀ ਅਗਲੀ ਜਨਰੇਸ਼ਨ ਉਹਨਾਂ ਨੂੰ ਇਹ ਗੱਲ ਘੱਟੋ ਘੱਟ ਯਾਦ ਰਹੇਗੀ ਵੀ ਜਿਹੜੀ ਆਜ਼ਾਦੀ ਦੇ ਪਰਵਾਨੇ ਸੀ ਉਹਨਾਂ ਦੀ ਸੋਚਣੀ ਕੀ ਸੀਗੀ, ਤੇ ਘੱਟੋ ਘੱਟ ਉਹਨੂੰ ਸਟੱਡੀ ਕਰਨਾ ਜ਼ਰੂਰੀ ਹੁੰਦਾ। ਵੇਖੋ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਬਹੁਤਾ ਬਚਪਨ ਹੈ ਨਾ ਲੈ ਕੇ ਖਾਸ ਕਰਕੇ 8ਵੀਂ ਤੋਂ 10ਵੀਂ ਕਲਾਸ ਤੱਕ ਉੱਥੇ ਕੋਈ ਗੁਜ਼ਰਿਆ ਹੈ ਭਗਤ ਸਿੰਘ ਦੇ ਜਿਹੜਾ ਮੈਮੋਰੀਅਲ ਆ ਉਹਦੇ ਆਲੇ ਦੁਆਲੇ ਜਾਂ ਸਟੈਂਡ ਜੋ ਵੀ ਗੁਆਂਢ, ਹਾਂਜੀ। ਤੇ ਮਤਲਬ ਅਸੀਂ ਕਦੇ ਵੀ ਐਵੇਂ ਪੱਗ ਬੰਨ ਲਈ ਜਾਂ ਉਹ ਜਿਹੀ ਮੁੱਛ ਰੱਖ ਲਈ ਜਾਂ ਐਵੇਂ ਵੱਡਾ ਸਾਰਾ ਕੁਆਇਕਾਨ ਲਾ ਕੇ ਕਰਨ ਦੀ ਕੋਸ਼ਿਸ਼ ਕਦੇ ਕਦੇ ਵੀ ਨੀ ਜ਼ਿੰਦਗੀ ਦੇ ਵਿੱਚ ਕੀਤੀ, ਕਿਉਂਕਿ ਸਾਡੇ ਵਾਸਤੇ ਤਾਂ ਉਹ ਸੋਚਣਾ ਹੀ ਬਹੁਤ ਵੱਡੀ ਗੱਲ ਆ। ਜੇ ਅਸੀਂ ਉਹਦੀ ਮਾੜੀ ਮੋਟੀ ਸੋਚ ਤੇ ਤੁਰਪੀ ਉਹ ਬਹੁਤ ਇੰਟਰਨਲੀ ਬਹੁਤ ਵੱਡੀ ਗੱਲ ਆ, ਇਸ ਕਰਕੇ ਜਿਹੜਾ ਮਤਲਬ ਉਹਦੀ ਫਿਲੋਸਫੀ ਆ ਉਹਦੇ ਤੇ ਜ਼ਿਆਦਾ ਫੋਕਸ ਸਾਨੂੰ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਉਹਨਾਂ ਨੇ ਨਵੇਂ ਪੋਰਟਰੇਟ ਵੇਖੇ ਮੈਨੂੰ ਬੜੀ ਹੈਰਾਨੀ ਹੋਈ। ਬਚਪਨ ਦੇ ਵਿੱਚ ਤਾਂ ਜਿਹੜਾ ਉਹਨਾਂ ਦੇ ਪੋਰਟਰੇਟ ਬਣਾਏ ਜਾਂਦੇ ਥੋੜ੍ਹੀ ਥੋੜ੍ਹੀ ਉਹਨਾਂ ਦੀ ਫੇਸ ਨੂੰ ਰਿਜ਼ੈਂਬਲ ਕਰਦੇ ਸੀ, ਹੁਣ ਜਿਹੜੇ ਨਵੇਂ ਬਣਾਏ ਆ ਤੇ ਉਹ ਉਹਨਾਂ ਨੂੰ ਜੇ ਥੋੜ੍ਹਾ ਕਲੋਜ਼ ਕਰਕੇ ਦੇਖੋ ਤੇ ਉਹ ਲੱਗਦਾ ਹੀ ਨਹੀਂ ਜੀ ਭਗਤ ਸਿੰਘ ਦੀ ਟੋਪੀ, ਉਹ ਲੱਗਦੀ ਹੈ ਲੇਕਿਨ ਉਹ ਤੇ ਮਾਫ਼ ਕਰਨਾ ਮੁਸ਼, ਪਰ ਉਹਦਾ ਜਿਹੜਾ ਫੇਸ ਇੰਪ੍ਰੈਸ਼ਨ ਉਹ ਬਿਲਕੁਲ ਹੀ ਚੇਂਜ ਕਰ ਦਿੱਤੇ ਗਏ। ਇਹ ਮਤਲਬ ਜੋ ਉਹਦਾ ਓਰਿਜਿਨਲ, ਹਾਂ ਜੇ ਉਹਦੇ ਨਾਲ ਇੱਕ ਇਮੇਜ ਜਿੱਥੇ ਉਹ ਜਦੋਂ ਜੇਲ੍ਹ ਵਿੱਚ ਹੁੰਦੇ ਸੀ ਉਹ ਬੜਾ ਉਹ ਸਾਡੇ ਤਾਂ ਮਨਾਂ ਦੇ ਵਿੱਚ ਉਹੀ ਵਸਿਆ ਆ ਜਿੱਥੇ ਕਿ ਮਤਲਬ ਉਹ ਮੰਜੇ ਤੇ ਬੈਠਾ ਉਹ ਆਪਣੇ ਆਖਰੀ ਟਾਈਮ ਦੇ ਵਿੱਚ। ਜਿੰਨੀ ਵੀ ਉਹਨਾਂ ਨੇ ਫਿਲਾਸਫੀ ਲਿਖੀ ਆ ਹੈਰਾਨੀ ਦੀ ਗੱਲ ਹੈ, ਬਹੁਤ ਹੀ ਜੇਲ੍ਹ ਦੇ ਵਿੱਚ ਬੈਠਿਆ
ਪੜੇ ਵੀ ਜੇਲ੍ਹ ਚ ਜਾਵਾ,
ਬਾਕੀ ਲੋਕਾਂ ਨੂੰ ਤਾਂ ਜੇਲ੍ਹ ਵਿੱਚ ਉਹਦੇ ਹੌਲ ਪੈਣ ਲੱਗ ਪੈਂਦੇ, ਭਾਵੇਂ ਕੱਲ ਨੂੰ ਜਮਾਨਤ ਹੋ ਜਾਵੇ ਉਹਨੂੰ ਪਤਾ ਅਲਟੀਮੇਟਲੀ ਉਹਦਾ ਫਿਊਚਰ ਕੀ ਆ। ਉਹ ਟਾਈਮ ਇੰਨੇ ਬਰੀਕੇ ਦੇ ਨਾਲ ਇੰਨਾ ਵੀ ਮੇਰੇ ਕੋਲ ਥੋੜਾ ਟਾਈਮ ਇਹਨੂੰ ਮੈਕਸੀਮਾਈਜ਼ ਕਰਕੇ ਇਹਨੂੰ ਮੈਂ ਯੂਜ਼ ਕਰਕੇ ਲੋਕਾਂ ਤੱਕ ਕਿਵੇਂ ਮੈਸੇਜ ਪਹੁੰਚਾਉਣਾ, ਇਹ ਕੰਮ ਉਹ ਕਰਦਾ ਰਹੇ। ਵੇਖੋ ਜੀ
ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਬੜੀਆਂ ਚੰਗੀਆਂ ਗੱਲਾਂ ਕਰਦੇ ਹੋ ਤੁਸੀਂ, ਮਿਹਰਬਾਨੀ ਬਹੁਤ ਬਹੁਤ। ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 9054612424 ਜਾਂ ਫਿਰ ਪਹੁੰਚੋ 1137 ਡੈਰੀ ਰੋਡ, ਮਿਸੀਸਾਗਾ। ICC ਇਮੀਗ੍ਰੇਸ਼ਨ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਨੇੜੇ 26 ਸਟੋਰੀ ਡੂਓ ਕੌਂਡੋਜ਼ ਵਿੱਚ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਫਿਊਚਰ LRT ਟਰਮੀਨਲ ਦੇ ਬਿਲਕੁਲ ਨੇੜੇ, ਵਾਜਬ ਕੀਮਤਾਂ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਸ ਤੇ ਫ੍ਰੀ ਲੀਜ਼ਿੰਗ ਸਰਵਿਸਿਜ਼। ਡਿਪੋਜ਼ਿਟ ਸਿਰਫ 5%, ਜੀ ਹਾਂ ਸਿਰਫ 5% ਡਿਪੋਜ਼ਿਟ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436। 647-300-8436 Duo Condos.
Mama's Pizza 1957 to Toronto da favorite stone baked gourmet pizza brand hai jinna diyan GTA vich bahut sariyan locations han assi ajj vi fresh dough ate finest ingredients istemal karde han taki tuhanu mile mouth watering flavor inspired by Italy we are now serving in Brampton and Mississauga opening walk in special try karo medium 3 topping pizza plus 8 chicken wings plus 500 ml pop bottle plus 1 dip for just $28.95
Mama's Pizza order online at mamaspizza.com
garnishment ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਿਸ਼ੀ ਮੈਟਰਸ ਵਾਲੇ ਸਪੋਂਸਰ ਕਰ ਰਹੇ ਨੇ ਐਲਬੀਅਨ 'ਤੇ 27 ਹਾਈਵੇ 27 'ਤੇ ਐਲਬੀਅਨ ਦੀ ਨੁੱਕਰ 'ਤੇ ਆ ਜੀ ਗੈਸ ਸਟੇਸ਼ਨ ਆ ਗੈਸ ਸਟੇਸ਼ਨ ਦੇ ਪਿਛਲੇ ਪਾਸੇ ਇਹਨਾਂ ਦੀ ਫੈਕਟਰੀ ਆ ਆਪ ਮੈਟਰਸ ਬਣਾਉਂਦੇ ਨੇ ਜਿਹੋ ਜਿਹੇ ਮੈਟਰਸ ਤੁਹਾਨੂੰ ਚਾਹੀਦੇ ਨੇ ਉਹੋ ਜਿਹੇ ਬਣਾ ਦਿੰਦੇ ਨੇ ਵੈਸੇ ਬਣੇ ਵੀ ਪਏ ਹੁੰਦੇ ਨੇ ਉਹਨਾਂ ਕੋਲ ਤੁਸੀਂ ਉਹਨਾਂ ਦੇ ਸ਼ੋਰੂਮ ਦੇ ਵਿੱਚ ਜਾਓ ਹਾਰਡ ਫੋਮ ਵਾਲੇ ਮੈਟਰਸ ਨਰਮ ਫੋਮ ਵਾਲੇ ਸਿੰਗਲ ਮੈਟਰਸ ਕੁਈਨ ਸਾਈਜ਼ ਕਿੰਗ ਸਾਈਜ਼ ਹਰ ਕਿਸਮ ਦੇ ਮੈਟਰਸ ਉਹਨਾਂ ਕੋਲ ਹੁੰਦੇ ਨੇ 6472747571 ਇਹਨਾਂ ਦਾ ਨੰਬਰ ਆ ਦੂਸਰੇ ਸਾਡੇ ਸਪੋਂਸਰ ਨੇ ਆਸਰਾ ਲੋਇਰਸ ਵਾਲੇ ਅਮਨਦੀਪ ਕਪਿਲਾ ਇਹ ਜੀ ਸਿਰਫ ਰੀਅਲ ਅਸਟੇਟ ਕਲੋਜ਼ਿੰਗਸ ਦਾ ਕੰਮ ਕਰਦੇ ਨੇ ਦੇਖੋ ਤੁਸੀਂ ਘਰ ਲੈ ਲੈਂਦੇ ਹੋ ਮੌਰਗੇਜ ਵਾਲੇ ਨਾਲ ਗੱਲ ਕਰ ਲਈ ਰੀਅਲਟਰ ਨੇ ਤੁਹਾਨੂੰ ਘਰ ਲੈ ਤਾ ਪਰ ਸਭ ਤੋਂ ਜ਼ਰੂਰੀ ਇਹ ਪ੍ਰੋਸੈਸ ਹੁੰਦਾ ਕਲੋਜ਼ਿੰਗ ਵਾਲਾ ਕਿਉਂਕਿ ਜੇ ਸਾਰਾ ਕੰਮ ਕਰਨ ਦੇ ਬਾਅਦ ਵੀ ਜਿਵੇਂ ਕਹਿੰਦੇ ਵੀ ਹਾਥੀ ਲੰਘ ਗਿਆ ਅਤੇ ਪੂਹ ਛੱਡ ਗਈ ਕਈ ਵਾਰੀ ਪੂਹ ਛੱਡ ਹੀ ਜਾਂਦੀ ਹੈ ਬਸ ਫਿਰ ਪਤਾ ਨਹੀਂ ਲੱਗਦਾ ਹਾਥੀ ਕਿੱਧਰ ਨੂੰ ਜਾਵੇ ਵਿੱਚ ਵਿਚਾਲੇ ਫਸਿਆ ਰਹਿੰਦਾ ਇਸ ਕਰਕੇ ਕਲੋਜ਼ਿੰਗ ਪ੍ਰੋਸੈਸ ਸਮੂਥ ਰਹਿਣਾ ਚਾਹੀਦਾ ਤੁਹਾਡਾ ਇਹਦੇ 'ਚ ਲੋਇਰ ਆ ਜਿਹੜਾ ਹੈਲਪ ਕਰਦਾ ਲੋਇਰ ਦਾ ਕੰਮ ਇੱਥੇ ਆ ਜਾਂਦਾ ਲੋਇਰ ਦਾ ਰੋਲ ਇੱਥੇ ਹੁੰਦਾ ਬਹੁਤ ਵਾਰੀ ਲੋਇਰ ਜੇ ਨਾ ਠੀਕ ਸਟੈਂਡ ਲਵੇ ਨਾ ਮੌਕੇ ਦੀ ਨਜ਼ਾਕਤ ਨੂੰ ਨਾ ਪਛਾਣੇ ਅਤੇ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਘਰ ਵਿੱਚ ਹੀ ਬੈਠੇ ਹੋ ਸਮਾਨ ਬਾਹਰ ਲੱਦਿਆ ਹੋਇਆ ਤੁਸੀਂ ਸਾਹਮਣੇ ਬਾਇਰ ਖੜਾ ਆਪਣਾ ਸਮਾਨ ਲੱਦ ਕੇ ਅਤੇ ਲੋਇਰ ਸਾਹਿਬ ਕਹਿ ਦਿੰਦੇ ਤੁਹਾਡੇ ਖਾਤੇ 'ਚ ਤਾਂ ਪੈਸੇ ਨਹੀਂ ਆਏ ਜੀ ਅਜੇ ਅਤੇ ਤੁਸੀਂ ਕਈ ਵਾਰੀ ਇਹ ਹੁੰਦਾ ਵੀ ਉਹ ਘਰ ਵੇਚ ਕੇ ਅੱਗੇ ਤੁਸੀਂ ਕਲੋਜ਼ ਕਰਾਇਆ ਹੁੰਦਾ ਘਰ ਕੋਈ ਉੱਧਰ ਫਿਰ ਅੱਗੇ ਟ੍ਰਾਂਸਫਰ ਨਹੀਂ ਹੁੰਦਾ ਉੱਧਰੋਂ ਫਿਰ ਬੈਂਕਾਂ ਮਗਰ ਪੈ ਜਾਂਦੀਆਂ ਤੁਹਾਡੇ ਪੈਨਲਟੀਜ਼ ਪੈ ਜਾਂਦੀਆਂ ਇਸ ਕਰਕੇ ਮਾਹਰ ਲੋਇਰ ਕੋਲ ਜਾਣਾ ਜ਼ਰੂਰੀ ਹੈ ਅਮਨਦੀਪ ਕਪਿਲਾ ਮਾਹਰ ਲੋਇਰ ਨੇ ਸਿਰਫ ਕਲੋਜ਼ਿੰਗਸ ਦਾ ਕੰਮ ਹੀ ਕਰਦੇ ਨੇ ਅਤੇ ਨੰਬਰ ਉਹਨਾਂ ਦਾ 905-456-2020 ਆਸਰਾ ਲੋਇਰਸ ਵਾਲਿਆਂ ਦਾ ਨੰਬਰ ਹੈਗਾ ਅਤੇ ਇੱਕ ਤੁਹਾਨੂੰ ਮੈਂ ਜ਼ਰੂਰੀ ਸੁਨੇਹਾ ਦੇਣਾ ਦੋਸਤੋ ਬਿਜ਼ਨਸ ਦਾ ਉਹ ਹੈਗਾ ਵੀ ਰਿਮੈਕਸ ਰੀਅਲਟੀ ਸਪੈਸ਼ਲਿਸਟ ਸਾਡਾ ਆਫਿਸ ਆ ਇੱਥੇ ਬ੍ਰੈਮਲੀ ਅਤੇ ਕੁਈਨ ਅਤੇ ਇੱਥੇ ਨਾ ਸੈਟਰਡੇ ਨੂੰ ਓਪਨ ਹਾਊਸ ਲਾ ਰਹੇ ਹਾਂ ਆਹ ਸੈਟਰਡੇ ਨੂੰ ਪਰਸੋਂ ਨੂੰ 1 ਤੋਂ ਲੈ ਕੇ 3 ਵਜੇ ਤੱਕ ਅਤੇ ਉੱਥੇ ਤੁਸੀਂ ਜਿਹੜੇ ਆ ਪ੍ਰੋਜੈਕਟ ਆਏ ਹੋਏ ਨੇ M6 ਕੌਂਡੋਜ਼ ਆਈਆਂ ਹੋਈਆਂ ਨੇ ਜਿਹੜੀਆਂ 2029 'ਚ ਜਾ ਕੇ ਕਲੋਜ਼ ਹੋਣੀਆਂ 6 ਸਾਲਾਂ ਬਾਅਦ ਇਹਦੇ ਬਾਰੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਉੱਥੇ ਡਿਪੋਜ਼ਿਟ ਇਹਦਾ ਤੁਸੀਂ ਕਮਰਸ਼ੀਅਲ ਸੁਣੀ ਰਹੇ ਹੋ ਵੀ 5% ਇਸ ਸਾਲ 5% ਅਗਲੇ ਸਾਲ ਅਤੇ 2.5% 25 ਦੇ ਵਿੱਚ ਅਤੇ 2.5% 26 'ਚ ਇਹ ਲੈ ਸਕਦੇ ਹੋ ਕੈਨਪੀ ਟਾਵਰ ਇੱਕ ਐਗਲਿੰਗਟਨ ਐਂਡ ਹਾਈਵੇ 10 ਦੇ ਇੰਟਰਸੈਕਸ਼ਨ 'ਤੇ ਹੁਰ ਅੰਟੈਰੀਓ ਸਟਰੀਟ ਦੇ ਇੰਟਰਸੈਕਸ਼ਨ 'ਤੇ ਕੈਨਪੀ ਟਾਵਰ ਹੈਗਾ ਇੱਕ ਅਤੇ ਇੱਕ ਡੂਓ ਕੌਂਡੋਜ਼ ਜਿਹੜੀਆਂ ਹੈਗੀਆਂ ਸ਼ੋਪਰਸ ਵਰਲਡ ਕੋਲ ਡੂਓ ਕੌਂਡੋ ਸਿਰਫ 5% ਡਿਪੋਜ਼ਿਟ ਕਈ ਵਾਰੀ ਹੈਰਾਨੀ ਹੁੰਦੀ ਵੀ ਸਿਰਫ 5% ਡਿਪੋਜ਼ਿਟ ਬਿਲਕੁਲ ਜੀ ਸਿਰਫ 5% ਡਿਪੋਜ਼ਿਟ ਦੇ ਨਾਲ ਤੁਸੀਂ ਸ਼ੋਪਰਸ ਵਰਲਡ ਕੋਲ ਕੌਂਡੋਜ਼ ਲੈ ਸਕਦੇ ਅਤੇ ਹੈਰਾਨੀ ਦੀ ਗੱਲ ਇਹ ਹੈ ਵੀ ਸਾਰੇ ਪ੍ਰੋਜੈਕਟ LRT ਲਾਈਨ ਦੇ ਉੱਤੇ ਨੇ ਆਉਣ ਵਾਲੇ ਟਾਈਮ 'ਚ ਅਤੇ ਹੁਣ ਵੀ ਜਿਹੜੇ ਇਸ ਏਰੀਏ ਦੇ 30% ਬਿਜ਼ਨਸਿਸ ਨੇ ਉਹ ਸਾਰੇ ਇਸ ਲਾਈਨ ਦੇ ਨੇੜੇ ਤੇੜੇ ਹੀ ਹੋਣੇ ਨੇ ਅਤੇ ਤੁਹਾਨੂੰ ਇਹਦੇ 'ਚ ਫਾਇਦਾ ਹੋ ਸਕਦਾ ਜੀ ਜੇ ਤੁਹਾਡਾ ਫਾਇਦਾ ਹੋ ਗਿਆ ਨਾਲ ਸਾਡਾ ਵੀ ਫਾਇਦਾ ਹੋ ਜੂਗਾ ਦੇਖ ਲਿਓ ਬਸ ਨੰਬਰ 647-384-36 ਆ 6473008436 ਜਾਂ ਫਿਰ 905-915-84-84 'ਤੇ ਰਾਣਾ ਜੀ ਨੂੰ ਵੀ ਕਾਲ ਕਰ ਸਕਦੇ ਹੋ ਗੱਲਬਾਤ ਅੱਜ ਆਪਣੀ ਨਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਦਿਨ 'ਤੇ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਚੱਲ ਰਹੀ ਹੈ ਦੇਖੋ ਦੋਸਤੋ ਜਿੰਨੇ ਸਮਾਜ ਦੇ ਵਿੱਚ ਸਾਡੇ ਮਹਾਨ ਇਨਸਾਨ ਨੇ ਨਾ ਫਿਲੋਸਫਰਸ ਹੋਏ ਨੇ ਸਮਾਜ ਦਾ ਹਰੇਕ ਗਰੁੱਪ ਹਰੇਕ ਬੰਦਾ ਪਹਿਲਾਂ ਉਹਨਾਂ ਦੀ ਸ਼ਖਸੀਅਤ ਤੋਂ ਨਾ ਪ੍ਰਭਾਵਿਤ ਹੁੰਦਾ ਪ੍ਰਭਾਵਿਤ ਹੋ ਕੇ ਫਿਰ ਕਿਉਂਕਿ ਦੌਰ ਇਹ ਅੱਜ ਕੱਲ੍ਹ ਜਿਹੜਾ ਦੌਰ ਚੱਲ ਰਿਹਾ ਨਾ ਇਹ ਆਏ ਆ ਇਹਨੂੰ ਨਾ ਤੁਸੀਂ ਮੌਕਾ ਪ੍ਰਸਤੀ ਕਹਿ ਲਓ ਇਹਨੂੰ ਸੁਵਿਧਾਵਾਦ ਕਹਿ ਲਓ ਇਹਨੂੰ अवसरवाद कह लो, अवसरवादी, अवसर देख के, मौका देख के, है ना, सुविधावादी, अपनी सुविधा मुताबक, है ना, ऑपरचुनिस्ट, ऑपरचुनिटी देख के, है ना, पहला की करते ने, पहला तो जी फोटो फोटो ला लेंगे ने, फिर फोटो के मत्थे मुत्थे रगड़न लग जाते ने, फिर वह उस फिलोसफर उस जड़ा जड़ा इंसान हुंदा हो उनू ना फिर अपने मुताबक ढालन की कोशिश करते हैं। वड्डे वड्डे पीर पैगंबर भी आए, उन्होंने भी मानवता बारे बड़िया बहुत वधिया वधिया गल्लां कहियां, इंसान नू कहा भी बंदिया दूजे के खिलाफ वैर ना रख, असी सारे हैं जिहड़े साडे च सारिआं च इक्को ही असी कुदरता जिहड़ी उह धड़कदी है, पहलां तां बड़िया सोहणियां सोहणियां गल्लां करदे, मगरों ना उहनू परसनैलिटी नू अपने मुताबक ढालन की कोशिश करते, मतलब जिहड़ा कुछ उन्हें कहा कम उहदे विपरीत करना, वह पुठे सीधे कम करके रात नूं जाके मत्था टेक के कहना लै वी हुण बाबा मेहरबान हो गया उत्ते। भगत सिंह नाल भी आई कीता, हुण पता तो हैगा सारिआं नूं भगत सिंह नॉन रिलीजियस आ, इस करके उहदे फिट तां इह गल बैठी नहीं, पर भगत सिंह की विचारधारा नूं फिर भी तरोड़ मरोड़ के, एक पासे कह जिहना सच मनदे आ भगत सिंह नूं, दूजे पासे उहदी विचारधारा नूं तरोड़ मरोड़ के उहदे शहीदी दिन जां जन्मदिन ते उहनूं श्रद्धांजलि भेंट करके कम उहदे नां ते पुठे ही करदे ने। मैं हुणे ही मतलब पंजाब की गल करके हटिया, आम आदमी पार्टी की गल करके हटिया, भी भगत सिंह का झंडा चक के मतलब वोटा भी लैके बैठ गए ते कम फिर भी पुठे करदे ने, जां पहला भगत सिंह नूं पहला जनसंघी साबित करन की कोशिश की, टोपी वाला साबित करन की कोशिश की, भारत मां का पक्का बड़ा बड़ा मतलब सपूत वह करन की कोशिश की, फिर कई ने भगत सिंह ने खट्टी पग बना के उन्हों मतलब कोशिश की भी वह जी ए बस वह गुरु का सिख सीगा पूरा, हालांकि प्राउड होना चाहिए भी गुरु का सिख भी कोई माड़ी गल नहीं, गुरु के सिखा ने बहुत वधिया, गुरु के सिखा ने तो सब तो चंगे काम ही किए ने, पर भगत सिंह सी जिहड़ा वह नॉन रिलीजियस सी, दूजां दी भी रिस्पैक्ट करनी चाहिए है। अच्छा जदों भगत सिंह फिट नहीं ना बैठता, ना जनसंघियां दे फिट बैठा, क्योंकि भगत सिंह कहिंदा सी मैं तां मानवतावादी हाँ, मैं तां किसे थोड़ी ताकत नूं मनदा नहीं जिहड़ी गैबी शक्ति है, एवें भगत सिंह फिर जिहड़े कट्टड़ फिरका प्रासी उन्हां दे फिट नहीं बैठता, पहलां उन्हां नूं अपनाउण दी कोशिश कीती, फिर मगरों उन्हां नूं अपने जाणी जिवें कहिंदे आ ना वी बई बई अपने परिवार दे विचों छेकता भांडा छेकता, फिर कहिंदे जी नहीं भगत सिंह तां साडा ही नहीं सी, पर लोकां नूं तां पता पाकिस्तान दे विच हुणे वीर जी गल करके गए ने, पाकिस्तान च बच्चा बच्चा हरेक इंसान उहनूं पता वी भगत सिंह साडा सी, डजंट मैटर वह हिंदू होवे सिख होवे आस्तिक होवे नास्तिक होवे जट होवे पंडित होवे कोई मर्जी होवे, वह कहिंदे जी भगत सिंह ने इंसानां लई कम कीता, साडे लई कम करदा सी, साडे लई सोचदा सी, इसे तरह पंजाब दा बच्चा बच्चा पंजाब दा हरेक परिवार सिख आ हिंदू आ मुसलमान आ कामरेड आ जनसंघी कोई भी आ खालसा कोई भी आ उन्हूं पता है, जिहड़ा आम आम बंदा जिहड़ा मानवता नाल जुड़िया होया नेड़िओं उन्हूं पता भी भगत सिंह ने साडी खातर अपनी जिंदगी कुरबान कीती आ, पर भगत सिंह लुटेरियां दे फिट नहीं आउंदा, लुटेरे उहदी फोटो फोटो चक के ना अपना फायदा फूदा कढ़न की कोशिश करदे आ, पर भगत सिंह दीआं लिखतां कू कू के कह दिंदियां उह बंदिआ तैन ते जिहड़ा समाज तूं सिरजी बैठा ना तू कातल आ एक्सपलॉयटर आ, ते मैं तां जिहड़ा समाज सिरजना सी उह तां मनुख हत्थों मनुख की लुट घसुट के खात्मे की गल करता, इस तरह भगत सिंह उन्होंने फिट नहीं आउंदा, फिर 60-65 साल दे विच की होया बहुतिआं ने भगत सिंह नूं ना मतलब यूज़ करन की कोशिश की, पर भगत सिंह फिट बैठे ने, हुण भगत सिंह नूं आपो अपने खेमे चों कढ़न की कोशिश कर रहे, पर भगत सिंह फिर भी लोगों के नाल खड़ा जी। हाँ जी शायद साडे नाल राजपाल बराड़ ने, बराड़ साहब ने कहा स्वागत तुहाडा अज्ज दे प्रोग्राम च।
बराड़ साहब बहुत बहुत धन्यवाद सारे ही श्रोतियां नूं मेरे वल्लों प्यार भरी सति श्री अकाल आदाब नमस्कार जी।
सति श्री अकाल जी, असीं ना प्रोग्राम दे शुरू च गलबात करदे सी वी पैसा धेला ना जिहड़ा इह बणाउणा तां बहुत जरूरी हुंदा, पर इहनूं सांभणा उस तों वी जरूरी हुंदा। हुण सांभण दा मतलब कई वारी लोग समझ लैंदे वी बैंक च आपां बस जी जमा करा के रख्या होया, ओह अगे इनवैसट कित्थे हो रहा, ग्रोथ किन्नी हो रही है किन्नी नहीं हो रही, इहदे बारे घट जानकारी हुंदी, इहदे बारे जानकारी दिओ जी।
बिल्कुल बराड़ साहब, तुसीं इक साडे जिवें हुण आपां धर्म दी वी गल चलदी आ, धर्म तां हमेशा चंगी चीज ही सिखाउंदा, ते अपने धर्म दे विच होरां धर्मां विच ओह कहिंदे वी 10 वजे सौन जिहड़ा हैगा ना तुसीं कढ के रखो। ਉਹਦੇ ਲਈ ਇਹ ਹੁੰਦਾ ਵੀ ਪਹਿਲੀ ਗੱਲ ਆਪਣੇ ਪਰਿਵਾਰ ਦੇ ਲਈ, ਜੇ ਤੁਸੀਂ ਆਪਦਾ ਪਰਿਵਾਰ ਵੀ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਕਹਿ ਵੀ ਜੇ ਗ੍ਰਸਤੀ ਜੀਵਨ ਉਹਨਾਂ ਨੇ ਤਾਂ ਹੀ ਉੱਪਰ ਜਿਹੜੇ ਸਾਧ ਚੜ੍ਹ ਜਾਂਦੇ ਸੀ ਪਹਾੜਾਂ ਤੇ, ਉਹ ਕਹਿੰਦੇ ਵੀ ਥੱਲੇ ਆਓ ਤੁਸੀਂ ਦੁਨੀਆਂ ਦੇ ਵਿੱਚ ਵਿਚਰੋ ਤੇ ਆਪਦਾ ਗ੍ਰਸਤੀ ਜੀਵਨ ਸ਼ੁਰੂ ਕਰੋ, ਆਪਦਾ ਪਰਿਵਾਰ ਤੁਸੀਂ ਪਾਲਦੇ ਆ ਤਾਂ ਉਹ ਵੀ ਇੱਕ ਤਰ੍ਹਾਂ ਦਾ ਤੁਸੀਂ ਸਮਾਜ ਦੇ ਲਈ ਸੇਵਾ ਹੀ ਕਰ ਰਹੇ ਆ, ਕਿਉਂਕਿ ਰੈਦਰ ਵੀ ਤੁਹਾਡਾ ਆਪਦਾ ਪਰਿਵਾਰ ਆ ਜਿਹੜਾ ਉਹ ਕਿਸੇ ਦੇ ਬੋਝ ਬਣੇ ਤੇ ਤੁਹਾਡੀ ਜ਼ਿੰਮੇਵਾਰੀ ਉਹ ਬਣਦੀ ਆ ਵੀ ਜੇ 10 ਵਜੇ ਸੌਂ ਜਾ ਕੱਢਦੇ ਆ ਕਿਤੇ ਵੀ ਤੁਸੀਂ ਕੱਢਦੇ ਆ ਉਹ ਪੁੰਨ ਦਾਨ ਕਰਦੇ ਆ ਆਪਦਾ ਪਰਿਵਾਰ ਪਾਲਦੇ ਆ ਤਾਂ ਇੱਕ ਅੱਛੀ ਚੀਜ਼ ਹੀ ਆ। ਤੇ ਜੇ ਅਸੀਂ ਵੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਉਹੀ ਗੱਲ ਕਰਦੇ ਆ ਜੀ ਵੀ ਜੇ ਤੁਸੀਂ 10 ਵਜੇ ਸੌਂ ਜਾਵਦਾ ਤੇ ਇਫ ਯੂ ਪੇ ਯੂਅਰ ਸੈਲਫ ਫਸਟ ਤੇ ਉਹਦੇ ਵਿੱਚ ਇਹੀ ਆ ਵੀ ਸੇਵਿੰਗ ਆ 10% ਦੇ ਵਿੱਚ ਤੁਸੀਂ ਤਕਰੀਬਨ ਆਪਦੀ ਰਿਟਾਇਰਮੈਂਟ ਦੀ ਪਲੈਨਿੰਗ ਕਰ ਸਕਦੇ ਆ। ਜੇ ਤੁਸੀਂ ਫੋਰ ਐਗਜ਼ਾਮਪਲ ਯੰਗ ਫੈਮਿਲੀਜ਼ ਦੇ ਵਿੱਚ ਤੁਸੀਂ ਆਪਦਾ ਪਰਿਵਾਰ ਸ਼ੁਰੂ ਕਰ ਰਹੇ ਆ ਉਹਦੇ ਨਾਲ ਤੁਸੀਂ ਫਸਟ ਟਾਈਮ ਹੋਮ ਬਾਇਰ ਆ ਉਹਦੇ ਵਿੱਚ ਤੁਸੀਂ ਆਪਦੀ ਸੇਵਿੰਗ ਕਰ ਸਕਦੇ, ਕੱਲ ਨੂੰ ਡਾਊਨ ਪੇਮੈਂਟ ਵਾਸਤੇ ਤੁਸੀਂ ਆਪਦਾ ਘਰ ਦੀ ਪੇਮੈਂਟ ਬਣਾ ਸਕਦੇ ਆ, ਘਰ ਬਾਰ ਤੁਹਾਡਾ ਬਣ ਜਾਊਗਾ, ਰਿਟਾਇਰਮੈਂਟ ਲਈ ਪੈਸੇ ਜੁੜ ਜਾਣਗੇ, ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਪੈਸੇ ਜੁੜ ਜਾਣਗੇ ਤੇ ਸਿਰਫ ਤੁਹਾਡੀ ਪੇ ਦਾ 1% ਦੇ ਨਾਲ ਤੁਸੀਂ ਆਪਦੀ ਪ੍ਰੋਟੈਕਸ਼ਨ ਵੀ ਕਰ ਲਓਗੇ ਜਿਹੜੀ ਕਿ ਅੱਜ ਜੇ ਯੰਗ ਫੈਮਿਲੀ ਦੀ 40-45 ਸਾਲ ਦੀ ਏਜ ਦੇ ਵਿੱਚ ਆਪਾਂ ਗੱਲ ਕਰਦੇ ਤਾਂ $1,000,000 ਦੀ ਤੁਸੀਂ ਲਾਇਬਿਲਿਟੀ ਆਪਦੀ $40-50 ਪੇ ਕਰਕੇ ਤੁਸੀਂ ਆਪਦੀ ਵਧੀਆ ਪ੍ਰੋਟੈਕਸ਼ਨ ਲੈ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਸੇਵਿੰਗ ਪਲਾਨ ਆਇਆ ਉਹਦੇ ਵਿੱਚ ਤੁਸੀਂ $8,000 ਪਾ ਕੇ ਅਗਲੇ 5 ਸਾਲਾਂ 'ਚ $40,000 ਹੋ ਗਿਆ, ਉਸ ਤੋਂ ਬਾਅਦ ਤੁਹਾਡੀ RRSP ਹੋ ਗਈ ਉਹਦੇ ਵਿੱਚ ਤੁਹਾਨੂੰ ਟੈਕਸ ਡਿਡਕਸ਼ਨ ਮਿਲਦੀ ਆ, ਤੁਸੀਂ ਰਿਟਾਇਰਮੈਂਟ ਸੇਵਿੰਗ ਵੀ ਕਰ ਰਹੇ ਆ ਪਰ ਉਹਦੇ ਵਿੱਚ ਤੁਹਾਨੂੰ ਫਸਟ ਟਾਈਮ ਹੋਮ ਬਾਇਰ ਦੇ ਅੰਡਰ ਜਿਹੜਾ ਹੈਗਾ ਤੁਸੀਂ ਆਪਦਾ ਡਾਊਨ ਪੇਮੈਂਟ ਵੀ ਦੇ ਸਕਦੇ ਆ $35,000-$35,000 $40,000-$40,000 ਤੁਹਾਡਾ ਫਸਟ ਟਾਈਮ ਹੋਮ ਸੇਵਿੰਗ ਦੇ ਵਿੱਚ ਆ ਗਿਆ। ਫਿਰ ਲਾ ਲਓ ਜੀ ਜਿਹੜਾ ਹੈਗਾ TFSA ਆ ਗਿਆ, TFSA ਦੇ ਵਿੱਚ ਤੁਸੀਂ ਇਨਵੈਸਟ ਕਰੋ ਉਹ ਤੁਹਾਨੂੰ ਜਦੋਂ ਪੈਸਾ ਕਢਾਓਗੇ ਉਹਦੇ 'ਤੇ ਕੋਈ ਟੈਕਸ ਨਹੀਂ ਲੱਗਣਾ। ਸੋ ਇਸ ਤਰੀਕੇ ਦੇ ਨਾਲ ਤੁਹਾਡੀ ਪ੍ਰੋਟੈਕਸ਼ਨ ਹੋ ਗਈ ਤੇ ਇਹ ਕੋਈ ਬਾਹਲਾ ਲੰਮਾ ਚੌੜਾ ਕੰਮ ਨਹੀਂ ਕਰਨਾ ਪੈਂਦਾ। ਜੇ ਤੁਸੀਂ ਪਹਿਲਾਂ ਹੀ ਪੈਸੇ ਅਲੱਗ ਕੱਢ ਕੇ ਤੇ ਸ਼ੁਰੂ 'ਚ ਜੇ ਇਹ ਜਿਹੜੀ ਪ੍ਰੋਟੈਕਸ਼ਨ ਕਰਦੇ ਆ ਜਾਂ ਕਹਿ ਲਓ ਵੀ ਐਮਰਜੈਂਸੀ ਫੰਡਸ ਆ, ਇਹ ਅਸੀਂ ਕਈ ਵਾਰੀ ਕਲਾਇੰਟ ਦੇ ਨਾਲ ਬੈਠੇ ਹਾਂ ਅਸੀਂ ਭੁੱਲ ਜਾਂਦੇ ਹਾਂ ਵੀ ਜਿਹੜੀ ਐਮਰਜੈਂਸੀ ਫੰਡ ਆ ਉਹ ਬੜਾ ਜ਼ਰੂਰੀ ਆ ਕਿ ਐਟਲੀਸਟ ਤੁਹਾਡੇ 6 ਮਹੀਨਿਆਂ ਦੇ ਪੈਸੇ ਤੁਸੀਂ ਅਲੱਗ ਕੱਢ ਕੇ ਰੱਖੋ, ਇਨਵੈਸਟ ਕਰਕੇ ਰੱਖੋ, ਕਿਉਂਕਿ ਜਿਹੜੇ ਇਕੱਲੇ ਬੈਂਕ ਦੇ ਵਿੱਚ ਪੈਸੇ ਵੀ ਪਾ ਦੇਣੇ ਉਹ ਬੈਂਕ ਦਾ ਤੁਸੀਂ ਫਾਇਦਾ ਕਰਦੇ ਆ ਕਿਉਂਕਿ ਬੈਂਕ ਦਾ ਉਹਦੇ ਅਗੇਂਸਟ 2-3 times ਲੈਵਰੇਜ ਹੋਰ ਕਰ ਸਕਦੀ ਆ ਜੇ ਉਹ ਪੈਸੇ ਬਣਾ ਰਹੇ ਆ, ਪਰ ਤੁਹਾਡਾ ਜਿਹੜਾ ਪੈਸਾ ਉਹ ਆਈਡਲ ਪਿਆ ਉਹਦੇ ਤੇ, ਤੁਸੀਂ ਸੇਵ ਕਰ ਰਹੇ ਹੋ ਪਰ ਇਨਵੈਸਟ ਨਹੀਂ ਕਰ ਰਹੇ। ਸੋ ਇਨਵੈਸਟਮੈਂਟ ਦੀ ਜਿਹੜੀ ਫਿਲੋਸਫੀ ਉਹ ਵੀ ਆਪਾਂ ਨੂੰ ਸਿੱਖਣੀ ਚਾਹੀਦੀ, ਪੈਸੇ ਨੂੰ ਪੈਸਾ ਕਿਵੇਂ ਬਣਾਉਂਦਾ ਉਹ ਵੀ ਜ਼ਰੂਰੀ ਆ। ਅੱਜ ਇਹ ਤਾਂ ਸਕੂਲਾਂ ਦੇ ਵਿੱਚ ਵੀ ਆ ਗਿਆ ਵੀ ਬੱਚਿਆਂ ਨੂੰ ਜਿਹੜਾ ਹੈਗਾ ਸਾਨੂੰ ਫਾਈਨੈਂਸ ਦੇ ਬਾਰੇ ਸਾਨੂੰ ਬਜਟਿੰਗ ਬਾਰੇ ਜ਼ਰੂਰੀ ਹੋ ਗਿਆ, ਕਿਉਂਕਿ ਇਹ ਜਿਹੜੇ ਅਨਪ੍ਰੈਜੀਡੈਂਟਡ ਟਾਈਮ ਹੁੰਦੇ ਆ ਉਦੋਂ ਸਾਨੂੰ ਪਤਾ ਲੱਗ ਜਾਂਦਾ ਸਾਡਾ ਦੁਆਲਾ ਨਿਕਲ ਜਾਂਦਾ ਕਿ ਸਾਡੇ ਕੋਲ ਸੇਵਿੰਗ ਹੀ ਕੋਈ ਨਹੀਂ ਰੱਖੀ, ਅਸੀਂ ਕੋਈ ਬਜਟ ਹੀ ਨਹੀਂ ਬਣਾ ਕੇ ਰੱਖਿਆ ਆਪਦਾ, ਜਾਂ ਅਸੀਂ ਕੋਈ ਬਜਟ ਬਣਾਉਂਦੇ ਹਾਂ ਉਹਦੇ ਤੋਂ ਅਸੀਂ ਆਫ ਟਰੈਕ ਹੋ ਜਾਂਦੇ ਹਾਂ, ਉਹ ਕਦੇ ਹੋਰ ਪੈਸਾ ਖਰਚ ਕਰਦੇ ਹਾਂ, ਕੋਈ ਕੱਲ ਨੂੰ ਇਹੋ ਜਿਹੀ ਅਨਪ੍ਰੈਜੀਡੈਂਟਡ ਟਾਈਮ ਆਉਂਦਾ ਕੋਈ ਕੋਵਿਡ ਆ ਜਾਂਦਾ ਕੋਈ ਇੰਟਰਸਟ ਰੇਟ ਇੰਨਾ ਅਨਪ੍ਰੈਜੀਡੈਂਟਡਲੀ ਹਾਈ ਹੋ ਜਾਂਦਾ ਤਾਂ ਸਾਡੀਆਂ ਜਿਹੜੀਆਂ ਕਿਸ਼ਤਾਂ ਉਹ ਸਾਡੇ ਲਈ ਤਾਂ ਰਿਸੈਸ਼ਨ ਹੀ ਆ ਜੀ। ਉਹ ਜੇ ਚਾਹੇ ਅੱਜ ਬੰਦੇ ਕੋਲ ਜੋਬ ਵੀ ਹੈਗੀ ਆ ਪਰ ਜੇ ਇਨਫਲੇਸ਼ਨ ਨੂੰ ਤੁਹਾਡਾ ਪੈਸਾ ਟੈਕਲ ਹੀ ਨਹੀਂ ਕਰ ਰਿਹਾ ਤੇ ਤੁਹਾਡੇ ਲਈ ਤਾਂ ਅੱਜ ਵੀ ਰਿਸੈਸ਼ਨ ਹੀ ਆ ਜੀ ਉਹ, ਤੇ ਕੱਲ ਨੂੰ ਜੇ ਰੀਅਲ ਰਿਸੈਸ਼ਨ ਆ ਜਾਵੇ ਤੇ ਉਹ ਤਾਂ ਫਿਰ ਕ੍ਰਾਈਸਿਸ ਹੋ ਗਿਆ ਜੀ। ਕੋਈ ਵੀ ਤੁਸੀਂ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ ਉਹਦੇ ਕੋਈ ਪ੍ਰਿੰਸੀਪਲਸ ਹੁੰਦੇ ਨੇ ਜੇ ਤੁਸੀਂ ਉਹਨੂੰ ਫੋਲੋ ਕਰਦੇ ਆ, ਤੇ ਜੇ ਕੋਈ ਫਾਈਨੈਂਸ ਦੀ ਜਾਂ ਇੰਸ਼ੋਰੈਂਸ ਦੀ ਗੱਲਬਾਤ ਆ ਉਹ ਸਾਡੇ ਨਾਲ ਆ ਕੇ ਕਰੋ, ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕਰਦੇ। ਜਿਵੇਂ ਪਿਛਲੇ 23 ਸਾਲ ਤੋਂ ਅਸੀਂ ਕਮਿਊਨਿਟੀ ਦੇ ਵਿੱਚ ਵਿਚਰਦੇ ਆ ਰਹੇ ਹਾਂ, ਫੈਮਿਲੀਜ ਦੇ ਨਾਲ ਅਸੀਂ ਬੈਠੇ ਹਾਂ, ਉਹਨਾਂ ਨੂੰ ਆਪਦੀ ਸਲਾਹ ਦਿੱਤੀ ਆ, ਜਿਹੜਾ ਕੋਈ ਫੋਲੋ ਕਰਦਾ ਦੇਖੋ ਯੂ ਗੋਨਾ ਬੀ ਦਾ ਸੋਲਜਰ ਜੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਬਾਅਦ ਜਿਹੜੀ ਡਿਸੀਜਨ ਆ ਯੂ ਵਿਲ ਬੀ ਦਾ ਸੋਲ ਜਿਹੜਾ ਹੈਗਾ ਡਿਸੀਜਨ ਮੇਕਰ। ਕੋਈ ਵੀ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੇ ਬਾਰੇ ਗੱਲਬਾਤ ਕਰਨੀ ਆ, RRSP ਤੁਹਾਡੇ ਬੱਚਿਆਂ ਦੀ ਐਜੂਕੇਸ਼ਨ, RESP ਜਾਂ ਲਾਈਫ ਇੰਸ਼ੋਰੈਂਸ ਦੇ ਬਾਰੇ, ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ 416-917-1456 ਸਾਡਾ ਨੰਬਰ ਆ ਜੀ 416-917-1456 ਤੇ ਸਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ ਦਰਸ਼ਕ।
ਧੰਨਵਾਦ ਜੀ, ਮਿਹਰਬਾਨੀ ਬਰਾੜ ਸਾਹਿਬ। ਦੋਸਤੋ ਇਹ ਸਨ ਰਾਜਪਾਲ ਬਰਾੜ ਜੀ, ਅਤੇ ਜੇ ਤੁਸੀਂ ਹੁਣ ਮੋਰਗੇਜ ਕਰਵਾਉਣੀ ਆ ਫਿਰ ਤੁਸੀਂ ਭੁਪੇਸ਼ ਵਰਮਾ ਜੀ ਨਾਲ ਤਾਲਮੇਲ ਕਰਨਾ ਜੀ, ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ ਤੁਹਾਡੀ ਮੋਰਗੇਜ ਹਰ ਹਾਲਤ ਕਰਾਉਣਗੇ, ਡਜ਼ਨਟ ਮੈਟਰ ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਡਾ ਕ੍ਰੈਡਿਟ ਮਾੜਾ ਮੋਟਾ ਖਰਾਬ ਆ ਕੋਈ। ਅੱਛਾ ਜੇ ਮੋਰਗੇਜ ਕਰਾਉਣੀ ਆ ਫਿਰ ਤਾਂ ਠੀਕ ਆ, ਕਈ ਵਾਰੀ ਰੀਫਾਈਨੈਂਸਿੰਗ ਕਰਾਉਣੀ ਹੁੰਦੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਸੈਕਿੰਡ ਮੋਰਗੇਜ ਚਾਹੀਦੀ ਆ, ਤਾਂ ਤੁਸੀਂ ਇੱਕ ਵਾਰੀ ਇਹਨਾਂ ਨਾਲ ਤਾਲਮੇਲ ਕਰ ਲਿਓ ਭੁਪੇਸ਼ ਵਰਮਾ ਜੀ ਨਾਲ, ਨੰਬਰ 6476247777 6476247777 ਇਹਨਾਂ ਦਾ ਨੰਬਰ ਹੈਗਾ। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਤੁਸੀਂ ਕਸਟਮ ਬਿਲਡ ਘਰ ਬਣਾ ਰਹੇ ਹੋ, ਬਣਾਉਣ ਦੀ ਪਲੈਨਿੰਗ ਆ, ਜਾਂ ਬਣਾਇਆ ਤੁਸੀਂ, ਜਾਂ ਤੁਸੀਂ ਘਰ ਦੀ ਵੈਸੀ ਰੈਨੋਵੇਸ਼ਨ ਕਰਾਉਣ ਲੱਗੇ ਹੋ, ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਓ ਜੀ। ਅਤੇ ਨਵੀਂ ਕਿਚਨ ਆ ਜਿਹੜੀ, ਉਹ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਬਹੁਤ ਮਹਿੰਗੀ ਪੈਂਦੀ ਆ, ਖੈਰ ਡਿਪੈਂਡ ਕਰਦਾ ਜੀ, ਮਤਲਬ ਹਾਈ ਐਂਡ ਕਿਚਨ ਆ ਕਿ ਕਿਹੋ ਜਿਹੀ ਕਿਚਨ ਆ। ਵਾਜਬ ਰੇਟਾਂ ਦੇ ਉੱਤੇ ਔਰਾ ਕਿਚਨ ਵਾਲੇ ਸੋਹਣੀ ਕਿਚਨ ਬਣਾ ਦੇਣਗੇ। ਕਈ ਵਾਰ ਤਾਂ ਆਪਾਂ ਕਿਚਨ ਇਸ ਤਰ੍ਹਾਂ ਹੁੰਦਾ ਜੀ, ਸਾਲ ਖੋਇਆ ਹੁੰਦਾ ਨਵੀਂ ਕਿਚਨ ਬਣਾਈ ਨੂੰ, ਕੋਰਨਰ ਜੇ ਭੁਰਨ ਲੱਗ ਜਾਂਦੇ ਨੇ ਉਹਦੇ, ਅਤੇ ਰੰਗ ਘਸਮੈਲਾ ਜਿਹਾ ਹੋਣ ਲੱਗ ਜਾਂਦਾ। ਔਰਾ ਕਿਚਨ ਵਾਲੇ ਕੁਆਲਿਟੀ ਵਾਲਾ ਸਮਾਨ ਵਰਤਦੇ ਨੇ, ਵਧੀਆ ਕਿਚਨ ਬਣਾਉਣ ਲਈ ਡਿਜ਼ਾਇਨ ਕਰਨ ਲਈ ਡਿਜ਼ਾਇਨਰ ਰੱਖੇ ਹੋਏ ਨੇ। ਇੱਕ ਵਾਰੀ ਤਾਲਮੇਲ ਕਰੋ, 9056732872 ਇਹਨਾਂ ਦਾ ਨੰਬਰ, 9056732872। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਦੋਸਤੋ, ਤੁਹਾਨੂੰ ਇੱਕ ਵਾਰੀ ਫੇਰ ਦੱਸਦਿਆਂ ਵੀ ਰੀਮੈਕਸ ਰਿਐਲਿਟੀ ਸਪੈਸ਼ਲਿਸਟ, ਰੀਮੈਕਸ ਸਪੈਸ਼ਲਿਸਟ ਦਾ ਜਿਹੜਾ ਆਫਿਸ ਆ ਨਾ ਬ੍ਰੈਂਬਲੀ ਅਤੇ ਕੁਈਨ 'ਤੇ, ਅਤੇ ਸੈਟਰਡੇ ਨੂੰ ਕਈ ਵਾਰੀ ਤੁਸੀਂ ਕਮਰਸ਼ੀਅਲ ਵਗੈਰਾ ਸੁਣਦੇ ਹੋ, ਚਲੋ ਤਾਂ ਅੱਧੇ ਮਿੰਟ ਦਾ ਹੁੰਦਾ, ਪਰ ਪੂਰੀ ਜਾਣਕਾਰੀ ਲੈਣੀ ਹੈ ਜਿੰਨੇ ਵੀ ਪ੍ਰੋਜੈਕਟ ਆਲੇ ਦੁਆਲੇ ਚੱਲ ਰਹੇ ਨੇ, ਕੰਪੈਰੇਟਿਵਲੀ ਤੁਹਾਨੂੰ ਕੀ ਫਾਇਦਾ ਹੋਊਗਾ ਜਾਂ ਈਵਨ ਕੀ ਨੁਕਸਾਨ ਹੋ ਸਕਦਾ ਤੁਹਾਨੂੰ ਜੇ ਤੁਹਾਡੇ ਕੋਲ ਪੈਸੇ ਰੱਖੇ ਹੋਏ ਨੇ ਸਾਂਭ ਕੇ, ਤਾਂ ਪੈਸੇ ਤੁਸੀਂ ਵਰਤਦੇ ਹੀ ਨਹੀਂ, ਜਾਂ ਪ੍ਰੋਜੈਕਟ ਨੇ ਜਿਹੜੇ ਕਿੰਨਾ ਕੁ ਪੋਟੈਂਸ਼ੀਅਲ ਹੈ ਕਿਸੇ ਪ੍ਰੋਜੈਕਟ ਦੇ ਵਿੱਚ, ਤੁਸੀਂ ਇਸ ਓਪਨ ਹਾਊਸ ਦੇ ਵਿੱਚ ਜ਼ਰੂਰ ਆਓ ਜੀ, ਇੱਕ ਤੋਂ ਲੈ ਕੇ 4 ਵਜੇ ਤੱਕ ਆਹ ਸੈਟਰਡੇ ਨੂੰ, ਪਰਸੋਂ ਨੂੰ ਬ੍ਰੈਂਬਲੀ ਅਤੇ ਕੁਈਨ ਦੇ ਇੰਟਰਸੈਕਸ਼ਨ ਦੇ ਰੀਮੈਕਸ ਦਾ ਆਫਿਸ ਆ, ਪਾਰਕਿੰਗ ਲੋਟ ਦੇ ਵਿੱਚ ਓਪਨ ਹਾਊਸ ਲੱਗਣਾ ਜੀ। ਸਪੈਸ਼ਲੀ ਜਿਹੜਾ M6 ਜਿਹੜੇ MCT ਟਾਵਰ ਦਾ 6ਵਾਂ ਟਾਵਰ ਰਿਲੀਜ਼ ਹੋਇਆ ਜੀ, ਅਤੇ ਡਿਪੋਜ਼ਿਟ ਸਟਰਕਚਰ ਬਹੁਤ ਵਧੀਆ ਹੈਗਾ, ਅਤੇ ਕਿਸ਼ਤਾਂ ਦੇ ਵਿੱਚ, ਛੋਟੇ ਛੋਟੇ ਕਿਸ਼ਤਾਂ 'ਚ ਥੋੜ੍ਹਾ ਜਿਹਾ ਡਿਪੋਜ਼ਿਟ ਦੇਣਾ, ਜਾਂ ਡੂਓ ਕੌਂਡੋਜ਼ ਜਿਹੜੀਆਂ ਸ਼ੋਪਰਜ਼ ਵਰਲਡ ਕੋਲ ਹੈਗੀਆਂ ਇਹ ਰਿਲੀਜ਼ ਹੋਈਆਂ ਨੇ, ਜਾਂ ਕੈਨਪੀ ਟਾਵਰ ਰਿਲੀਜ਼ ਹੋਇਆ, ਡੂਓ ਕੌਂਡੋਜ਼ ਦਾ ਸਿਰਫ 5% ਡਿਪੋਜ਼ਿਟ ਦੇਣਾ। ਤਾਲਮੇਲ ਕਰ ਲਿਓ ਜੀ, 647-384-3006-4730-08436, ਅੱਜ ਸਮੇਂ ਦਾ ਨਹੀਂ ਲੱਗਿਆ ਪਤਾ ਜੀ, ਸਮਾਂ ਪਤਾ ਨਹੀਂ ਬਹੁਤ ਐਂ ਲੱਗਿਆ ਵੀ ਤੇਜ਼ੀ ਨਾਲ ਨਿਕਲ ਗਿਆ। ਕੋਈ ਗੱਲ ਨਹੀਂ, ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਆਪਾਂ ਫਿਰ ਕਿਸ ਦਿਨ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੀ, ਅਜੇ ਕਾਫੀ ਗੱਲਾਂ ਕਰਨ ਵਾਲੀਆਂ ਸੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ, ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktrucklube.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਸਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ